ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਵਨ ਵਡਾਈ ਕਹਿ ਸਕੋ, ਬੇਅੰਤ ਗੁਣੀਤਾ ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਤਰ ਸਰੀਤਾ ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਤਰ ਸਰੀਤਾ। ਗੁਰੂ ਸਵਾਰਿਓ ਜੀ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਬਹੁਤ ਕਿਰਪਾ ਕੀਤੀ, ਆਪਣੀ ਸੁੱਖਾਂ ਭਰੀ ਬੁੱਕਲ ਵਿੱਚ ਬਿਠਾ ਕੇ ਗੁਰਮੁਖ ਪਿਆਰੇ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਨ ਦਾ ਸਮਾਂ ਪ੍ਰਾਪਤ ਹੋਇਆ। ਸਤਿਗੁਰੂ ਜੀ ਕਿਰਪਾ ਕਰਨ, ਇਹ ਗਾਵੇ ਸੁਣੇ ਬਚਨ ਅਸੀਂ ਆਪਣੇ ਹਿਰਦੇ ਵਿੱਚ ਵਸਾ ਸਕੀਏ ਅਤੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ। ਅੱਜ ਦੀ ਵਿਚਾਰ ਭਾਈ ਹਰਪ੍ਰੀਤ ਸਿੰਘ ਜੀ ਹੋਰੀ ਅੰਮ੍ਰਿਤਮਈ ਬਾਣੀ ਦਾ ਇੱਕ ਸ਼ਬਦ ਪੜ੍ਹ ਰਹੇ ਸਨ, ਉਸੇ ਹੀ ਸ਼ਬਦ ਦੀ ਵਿਚਾਰ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਹਰ ਇੱਕ ਧਰਮ ਨੇ ਆਪੋ ਆਪਣੇ ਢੰਗ ਦੇ ਨਾਲ ਕੁਝ ਚੀਜ਼ਾਂ ਦੀ ਵਿਆਖਿਆ ਕੀਤੀ ਹੈ। ਕਿਸੇ ਨੇ ਨਰਕ ਦਾ ਡਰ ਦੇ ਕੇ ਸਵਰਗ ਦੀ ਲਾਲਸਾ ਪੈਦਾ ਕਰ ਦਿੱਤੀ, ਕਿਸੇ ਨੇ ਦੁਨਿਆਵੀ ਤੌਰ 'ਤੇ ਮਾਣ ਇੱਜ਼ਤ ਦੀਆਂ ਗੱਲਾਂ ਕੀਤੀਆਂ, ਕਿਸੇ ਨੇ ਕਿਸੇ ਤਰ੍ਹਾਂ ਦੀ ਕੋਈ ਗੱਲ ਕੀਤੀ, ਕਿਸੇ ਨੇ ਕਿਸੇ ਤਰ੍ਹਾਂ ਦੀ ਗੱਲ ਕੀਤੀ, ਪਰ ਗੁਰਮਤਿ ਨੇ ਕਿਹੋ ਜਿਹਾ ਸਾਂਝਾ ਉਪਦੇਸ਼ ਬਖਸ਼ਿਆ ਜਿਹਨੂੰ ਦੁਨੀਆਂ ਦਾ ਕੋਈ ਵੀ ਮਨੁੱਖ ਕਮਾ ਸਕਦਾ ਹੈ, ਕੋਈ ਵੀ ਉਮਰ ਵਾਲਾ ਕਮਾ ਸਕਦਾ ਹੈ, ਕਿਸੇ ਵੀ ਪਹਿਰਾਵੇ ਵਿੱਚ ਕਮਾ ਸਕਦਾ ਹੈ, ਉਹਨੂੰ ਕਿਸੇ ਦੀ ਗੁਲਾਮੀ ਦੀ ਲੋੜ ਨਹੀਂ। ਗੁਰਮਤਿ ਨੇ ਜਿਹੜਾ ਉਪਦੇਸ਼ ਬਖਸ਼ਿਆ ਉਹ ਹੈ ਵੀ ਮਨੁੱਖ ਸਚਿਆਰ ਕਿਵੇਂ ਹੋਵੇ, ਇਹ ਚੰਗਾ ਇਨਸਾਨ ਬਣ ਕੇ ਕਿਵੇਂ ਜੀਵੇ, ਇਹਨੂੰ ਕੀ ਕੁਝ ਕਰਨਾ ਚਾਹੀਦਾ। ਹੁਣ ਇਹਦੇ ਮੁੱਢ ਵਿੱਚ ਕੁਝ ਗੱਲਾਂ ਸਮਝ ਲਈਏ ਤਾਂ ਕਿ ਆਪਾਂ ਨੂੰ ਸੌਖਾ ਹੋ ਜਾਏ। ਪਹਿਲੀ ਗੱਲ, ਆਪਾਂ ਰੱਬ ਦਾ ਦੂਜਾ ਨਾਮ ਵੀ ਸੱਚ ਕਹਿੰਦੇ ਹਾਂ। ਜਿਹਦਾ ਇੱਕ ਨਾਮ ਹੀ ਸੱਚ ਹੈ ਤੇ ਉਹਨੂੰ ਚੰਗਾ ਵੀ ਸਚਿਆਰਾ ਹੀ ਲੱਗਦਾ, ਸੱਚ ਉਹਨੂੰ ਚੰਗਾ ਲੱਗਦਾ। ਬਲਕਿ ਗੁਰੂ ਜੀ ਨੇ ਕਿੱਡੀ ਵੱਡੀ ਵਿਚਾਰ ਬਖਸ਼ਿਸ਼ ਕਰ ਦਿੱਤੀ, ਕਹਿਣ ਲੱਗੇ ਸੱਚ ਸਭ ਨਾ ਕੋਏ ਦਾਰੂ, ਪਾਪ ਕੱਢੇ ਧੋਏ ਨਾਨਕ ਬਖਾਣੇ ਬੇਨਤੀ, ਜਿਨ ਸੱਚ ਪੱਲੇ ਕੋਈ। ਉਹ ਭਾਵੇਂ ਕੋਈ ਵੀ ਹੋਵੇ, ਕਿਸੇ ਵੀ ਰੂਪ 'ਚ ਹੋਵੇ, ਕਿਸੇ ਵੀ ਦੇਸ਼ ਦਾ ਵਾਸੀ ਹੋਵੇ, ਕਿਸੇ ਵੀ ਉਮਰ ਦਾ ਹੋਵੇ, ਜੇ ਉਹਦੀ ਝੋਲੀ ਵਿੱਚ ਸੱਚ ਹੈ ਤਾਂ ਉਹ ਮਨੁੱਖ ਦੇ ਜੀਵਨ ਨੂੰ ਮਾਲਕ ਦੀਆਂ ਨਜ਼ਰਾਂ ਵਿੱਚ ਪ੍ਰਵਾਨਗੀ ਮਿਲੇਗੀ, ਉਹਨੂੰ ਕਬੂਲ ਕੀਤਾ ਜਾਏਗਾ। ਹੁਣ ਜਿਹੜਾ ਸੱਚ ਹੈ, ਯਾਦ ਰੱਖੋ, ਜੇ ਇਹਨੂੰ ਵੀ ਆਪਾਂ ਧਰਮਾਂ 'ਚ ਨਹੀਂ ਵੰਡ ਸਕਦੇ। ਮੈਂ ਬਹੁਤ ਵਾਰੀ ਬੇਨਤੀ ਕਰਨਾ, ਬਹੁਤਾਤ ਚੀਜ਼ਾਂ ਦੇ ਆਪਾਂ ਬਹੁ ਵਚਨ ਬਣਾ ਸਕਦੇ, ਇੱਕ ਤੋਂ ਬਹੁਤੀਆਂ ਦੇ ਰੂਪ ਵਿੱਚ, ਜਿਵੇਂ ਚੰਗਿਆਈ ਹੈ, ਚੰਗਿਆਈਆਂ, ਬਹੁਤਾਤ ਐਸੇ ਵਚਨ ਨੇ ਜਿਨ੍ਹਾਂ ਦਾ ਅਸੀਂ ਬਹੁ ਵਚਨ ਬਣਾ ਸਕਦੇ ਹਾਂ, ਇਸਤਰੀ ਲਿੰਗ ਬਣਾ ਸਕਦੇ ਹਾਂ। ਪਰ ਚੇਤਾ ਰੱਖਿਓ, ਸੱਚ ਇੱਕ ਅਜਿਹਾ ਸ਼ਬਦ ਹੈ ਜਿਹਦਾ ਕਦੇ ਬਹੁ ਵਚਨ ਨਹੀਂ ਬਣਦਾ। ਭਾਵੇਂ ਇਹਨੂੰ ਹਜ਼ਾਰ ਬੰਦਾ ਬੋਲੇ ਤਦ ਵੀ ਕਵਾਂਗੇ ਸੱਚ ਹੈ, ਜਿਹਨੂੰ ਇੱਕ ਬੰਦਾ ਬੋਲੇ ਤਦ ਵੀ ਕਹਾਂਗੇ ਵੀ ਸੱਚ ਹੈ। ਸੱਚ ਦਾ ਬਹੁ ਬਚਨ ਨਹੀਂ ਹੁੰਦਾ ਕਿਉਂਕਿ ਸੱਚ ਦੂਜਾ ਹੁੰਦਾ ਹੀ ਨਹੀਂ, ਸੱਚ ਸਿਰਫ ਇੱਕ ਹੀ ਹੁੰਦਾ, ਸੱਚ ਦਾ ਕੋਈ ਦੂਜਾ ਰੂਪ ਨਹੀਂ ਹੁੰਦਾ। ਹਜ਼ੂਰ ਨੇ ਅੱਜ ਕਿਰਪਾ ਕੀਤੀ ਬੜੀ ਪਿਆਰੀ, ਸਾਹਿਬ ਕਹਿਣ ਲੱਗੇ ਪੁੱਤ ਮੈਂ ਤੈਨੂੰ ਬਹੁਤ ਸੌਖਾ ਜਿਹਾ ਕਰਕੇ ਦੱਸਣ ਲੱਗਾ ਧਰਮ ਕਿਆ ਚੀਜ਼ ਹੈ ਅਤੇ ਧਰਮ ਕਿਵੇਂ ਕਮਾਉਣਾ ਚਾਹੀਦਾ। ਮੈਂ ਇੱਕ ਬੇਨਤੀ ਹੋਰ ਕਰਦੀ ਹਾਂ ਫਿਰ ਅੱਗੇ ਤੁਰਾਂਗੇ। ਆਮ ਕਰਕੇ ਲੋਕ ਨੇ ਨਾ ਜਿਹੜੇ ਉਹ ਚਾਰ ਚੀਜ਼ਾਂ ਵਿੱਚ ਉਲਝੇ ਹੋਏ ਸਨ। ਨੰਬਰ ਇੱਕ ਧਾਰਮਿਕ ਸਥਾਨਾਂ ਵਿੱਚ ਸਿਰਫ ਉਹਨਾਂ 'ਚ ਉਲਝੇ ਹੋਏ ਨੇ। ਨੰਬਰ ਦੋ ਧਾਰਮਿਕ ਪਹਿਰਾਵਿਆਂ ਵਿੱਚ। ਨੰਬਰ ਤਿੰਨ ਰੱਬ ਦੇ ਨਾਵਾਂ ਵਿੱਚ, ਉਹ ਇਹਨਾਂ ਗੱਲਾਂ 'ਚ ਬਹੁਤ ਉਲਝੇ ਹੋਏ ਨੇ। ਨੰਬਰ ਚਾਰ ਜਿਹੜੀਆਂ ਮਨੋਕਲਪਿਤ ਗੱਲਾਂ ਨੇ ਉਹ ਉਹਨਾਂ ਵਿੱਚ ਉਲਝੇ ਹੋਏ ਨੇ। ਹੁਣ ਦੇਖੋ ਤੁਸੀਂ ਕੈਸੀ ਦਸ਼ਾ ਬਣ ਗਈ, ਮੰਦਰ ਵਾਲਾ ਮਸਜਿਦ ਨਹੀਂ ਜਾਂਦਾ, ਮਸਜਿਦ ਵਾਲਾ ਮੰਦਰ ਨਹੀਂ ਜਾਂਦਾ। ਗੁਰੂ ਨੇ ਕੈਸੀ ਕਮਾਲ ਕਰ ਦਿੱਤੀ, ਕਿੱਡੀ ਵੱਡੀ ਰਹਿਮਤ ਬਖਸ਼ਿਸ਼ ਕਰ ਦਿੱਤੀ। ਗੁਰੂ ਨਾਨਕ ਸਾਹਿਬ ਜੀ ਮਸਜਿਦ ਵਿੱਚ ਵੀ ਗਏ, ਗੁਰੂ ਨਾਨਕ ਸਾਹਿਬ ਜੀ ਮੰਦਰ ਵਿੱਚ ਵੀ ਗਏ। ਹਾਂ ਇਹ ਗੱਲ ਵੱਖਰੀ ਹੈ, ਸੱਚ ਮਸਜਿਦ ਵਾਲਿਆਂ ਨੂੰ ਵੀ ਸੁਣਾਇਆ, ਸੱਚ ਮੰਦਰ ਵਾਲਿਆਂ ਨੂੰ ਵੀ ਸੁਣਾਇਆ। ਨਾ ਮੰਦਰ ਵਾਲਿਆਂ ਦੀ ਕੋਈ ਇਹੋ ਜਿਹੀ ਅਧੀਨਗੀ ਹੈ ਭਈ ਉਹਨਾਂ ਦੀਆਂ ਰੋਹ ਰੀਤਾਂ ਨੂੰ ਪ੍ਰਵਾਨਗੀ ਦਿੱਤੀ ਹੋਵੇ, ਨਾ ਹੀ ਮਸਜਿਦ ਵਾਲਿਆਂ ਦੀ ਕੋਈ ਇਹੋ ਜਿਹੀ ਗੁਲਾਮੀ ਹੈ ਭਈ ਉਹਨਾਂ ਕੋਲ ਬੈਠ ਕੇ ਕੋਈ ਉਹਨਾਂ ਦੇ ਪੱਖ ਦੀ ਗੱਲ ਕੀਤੀ ਹੋਵੇ। ਨਹੀਂ, ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾ ਵਾਜੋ, ਦੋਨੋਂ ਰੋਈ, ਕਿਸੇ ਦੀ ਕੋਈ ਗੁਲਾਮੀ ਨਹੀਂ। ਦੂਜੀ ਗੱਲ ਹੈ, ਗੁਰੂ ਜੀ ਕਦੇ ਕਿਸੇ ਪਹਿਰਾਵਿਆਂ ਵਿੱਚ ਨਹੀਂ ਉਲਝੇ। ਗੁਰੂ ਨਾਨਕ ਸਾਹਿਬ ਜੀ ਨੇ ਖੁਦ ਨੇ ਆਪਣੇ ਜੀਵਨ ਵਿੱਚ, ਗੁਰੂ ਨਾਨਕ ਸਾਹਿਬ ਨੇ ਚਾਰ ਤਰ੍ਹਾਂ ਦੇ ਬਾਣੇ ਵਰਤੇ ਨੇ। ਦੇਖੋ ਕਦੇ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਸੰਸਾਰੀ ਕੱਪੜੇ ਤਿਆਗ ਕੇ ਉਦਾਸੀਆਂ ਵਾਲੇ ਕੱਪੜੇ ਪਹਿਨ ਲਏ ਭਈ ਮੈਂ ਜੋਗੀਆਂ ਨਾਲ ਬਾਹਰ ਚਰਚਾ ਕਰਨ ਚੱਲਿਆ। ਉਹਨਾਂ ਕੱਪੜਿਆਂ ਨੂੰ ਉਤਾਰ ਕੇ ਮੁੜ ਵਕਤ ਆਇਆ, ਸਤਿਗੁਰ ਜੀ ਨੇ ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਛ ਕੁੱਜਾ ਵਾਂਗ ਮਸੱਲਾ ਧਾਰੀ, ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ। ਆਪਾਂ ਪੜ੍ਹਨੇ ਵੀ ਉਹਨਾਂ ਨੇ ਉਹ ਇਸਲਾਮੀ ਰੰਗਤ ਵਾਲੇ ਕੱਪੜੇ ਪਹਿਨੇ, ਪਹਿਲੇ ਸੰਸਾਰੀ, ਫਿਰ ਦੁਬਾਰੇ ਉਦਾਸੀਆਂ ਵਾਲੇ, ਜੋਗੀਆਂ ਵਾਲੇ, ਫਿਰ ਦੁਬਾਰੇ ਉਹਨਾਂ ਨੇ ਉਸ ਮੁਸਲਮਾਨਾਂ ਵਾਲੇ ਕੱਪੜੇ ਪਾਏ, ਪਰ ਅਖੀਰ ਵਿੱਚ ਆ ਕੇ ਫਿਰ ਦੁਬਾਰੇ ਉਹਨਾਂ ਨੇ ਸਾਰੇ ਬਾਣੇ ਤਿਆਗ ਕੇ ਮੁੜ ਫਿਰ ਗ੍ਰਿਸ਼ਟੀ ਵਾਲੇ ਧਾਰਨ ਕਰ ਲਏ। ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠਕੀ ਆ ਅਵਤਾਰਾ। ਹੁਣ ਦੁਨੀਆਂ ਨੂੰ ਇਸ ਗੱਲ ਵਿੱਚੋਂ ਕੱਢਣਾ ਸੀ ਵੀ ਸੱਚ ਕਿਸੇ ਪਹਿਰਾਵੇ ਨਾਲ ਨਹੀਂ ਮਿਲਦਾ, ਸੱਚ ਤਾਂ ਆਪਣੀ ਕਮਾਈ ਨਾਲ ਮਿਲਦਾ ਹੈ। ਹੋ ਸਕਦਾ ਕੋਈ ਜੋਗੀ ਸੱਚਾ ਹੋਵੇ, ਗ੍ਰਿਸ਼ਟੀ ਝੂਠਾ ਹੋਵੇ, ਹੋ ਸਕਦਾ ਗ੍ਰਿਸ਼ਟੀ ਸੱਚਾ ਹੋਵੇ ਅਤੇ ਜੋਗੀ ਝੂਠਾ ਹੋਵੇ, ਹੋ ਸਕਦਾ ਧਾਰਮਿਕ ਪਹਿਰਾਵੇ ਵਿੱਚ ਕੋਈ ਝੂਠਾ ਹੋਵੇ, ਹੋ ਸਕਦਾ ਗ੍ਰਿਸ਼ਟੀ ਜੀਵਨ ਵਿੱਚ ਕੋਈ ਸੱਚਾ ਹੋਵੇ। ਗੁਰੂ ਜੀ ਨੇ ਇਹੋ ਹੀ ਗੱਲ ਆਖੀ ਸੀ ਨਾ, ਗੱਜ ਸਾਢੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ, ਗਲੀ ਜਨਾ ਜਪ ਮਾਲੀਆਂ, ਲੋਟੇ ਹੱਥ ਨਭੱਗ, ਓਏ ਹਰ ਕੇ ਸੰਤ ਨਾ ਆਖੀਐ ਬਨ ਅਰਸ ਕੇ ਠੱਗ। ਹੁਣ ਪਹਿਰਾਵਾ ਤਾਂ ਉਹਨਾਂ ਦਾ ਧਰਮ ਹੀ ਸੀ, ਮਾਥੇ ਤਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਪਹਿਰਾਵਾ ਤਾਂ ਧਰਮੀ ਹੈ, ਪਹਿਰਾਵੇ ਦਾ ਅੰਤਰ ਨਹੀਂ ਸੀ। ਮਾਥੇ ਤਿਲਕ, ਹੱਥ ਮਾਲਾ, ਬਾਨਾ, ਬਾਨਾ ਮਤਲਬ ਬਾਣਾ, ਪਹਿਰਾਵਾ, ਮਾਥੇ ਤਿਲਕ, ਹੱਥ ਮਾਲਾ, ਬਾਨਾ, ਪਰ ਕਰਦਾ ਕੀ ਹੈ, ਲੋਗਨ ਰਾਮ ਖਿਡੌਣਾ ਜਾਣਾ, ਇਹਨੇ ਤਾਂ ਰੱਬ ਨੂੰ ਵੀ ਖਿਡੌਣਾ ਬਣਾ ਕੇ ਰੱਖ ਲਿਆ। ਹੁਣ ਗੁਰੂ ਸਾਹਿਬ ਨੇ ਇੱਕ ਪਾਵਨ ਪਵਿੱਤਰ ਸੱਚ ਮਨੁੱਖ ਦੀ ਝੋਲੀ ਵਿੱਚ ਪਾਇਆ, ਕਹਿਣ ਲੱਗੇ ਪੁੱਤ ਇਹਨਾਂ ਗੱਲਾਂ ਤੋਂ ਬਾਹਰ ਨਿਕਲ। मैं तेन सच समझा चाहना। अज गुरु जी ने एक बड़ी कमाल की जीवन जाच बख्शी है सानू। एक बेनती और करा, असल में ना किसी भी थान के उत्ते आप जाने ना दो चीजा निश्चित होंगे ने, तुसी देखियो कदे मान लो कॉलेज गए उत्थे एक टीचर की कुर्सी पई है बाकी स्टूडेंट दिया ने, वह कुर्सी निश्चित कर दी है भई ये किदे वास्ते है, ये आ कुर्सी किदे वास्ते है। वह बंदा प्रिपेयर होंदा भई मैं जे स्टूडेंट वाली कुर्सी ते बैठा है इह मतलब मैं सिखण आया, जे कोई टीचर वाली कुर्सी ते बैठा इह मतलब वह सिखाउण आया। गुरु जी का आसन हमेशा उच्चा होंदा, जे असी थले बैठने हैं उहदा स्पष्ट अखरां च इह अर्थ है भई गुरु जी मैं तुहाडे कोल अज सिखण आया, जिन्हां चीज़ां की मैनू नहीं जाच मैनू नहीं ज्ञान मैनू नहीं सोझी तुसी बख्शिश करो मैं सिखण आया। इसलिए अपने आप नूं जरूर प्रिपेयर करना चाहिए भई अज मैं गुरु जी कोलों की सीखना आया, तो जांदा होया सोच के जावां मैं की सीख के चलिया, मैं गुरु जी कोलों की कुछ सीख के चलिया। शब्द मेरा है, आपां नूं टाइम लगेगा, सतगुरु कृपा करदे ने जिहड़ा शब्द उन्होंने पढ़िया सी गुरु के प्यार वालिया ने, मैं उस शब्द की विचार अज तुहाडे नाल सांझी करनी है। किड्डी वधिया जीवन जुगत है, कमाल है। सिखां दी बदकिस्मती यह रही है भई इन्हें गुरु ग्रंथ साहिब जी नूं कदे खोल के पढ़िया नहीं, पढ़िया तो अखंड पाठ के रूप च पढ़िया, उवें सहज पाठ नहीं किया भी जिहड़ा ये अखर खर्चे मचिम वरसै अमृत धारा वांगू बन के इहदे अंदर वस जाए। आपां गल छोटी करिए, मारू महला पंजवां घर चौथा, मारू राग विच सतगुरु गुरु अर्जन साहिब सच्चे पातशाह जी दी पवित्र बाणी है। घर चौथा चौथे घर विच गाउण दा हुक्म है, एक ओंकार सतगुर प्रसाद। यह सतगुर जी ने मूल मंत्र बख्शिश किया है, जदों भी कोई कविता लिखी जाती है जेड़े भी इष्ट नूं जेड़े भी गुरु नूं वह लिखारी मनदा है वह अपने गुरु का अपने मुरशद का अपने मालक नूं मनण वाले का नाम उत्ते लिख दिंदा है। हुण पंजा तुहानूं एक बेनती करां, गुरु ग्रंथ साहिब जी के दर्शन बहुत घट लोगों ने किए ने, इसलिए कई गल्लां जिहड़ियां ने वो कह के भी समझा नहीं पा रहे। तुसी कदे देखियो करीब, मेरा ख्याल है भी शायद 1352-53 पन्ने के उत्ते अंक के उत्ते सतगुरु जी का एक गुरु नानक साहब का शब्द है, उत्थे भी मूल मंत्र लिखिया होया। फिर उस तो अगे गुरु अर्जन पातशाह का शब्द है, उत्थे भी मूल मंत्र लिखिया होया। फिर उस तो अगे चलीए गुरु तेग बहादुर साहब जी की बाणी है, उत्थे भी मूल मंत्र लिखा है। ये दो अंकों के उत्ते ही तीन गुरुआं दे वेले दा मूल मंत्र लिखा होया। साढ़े मन चो भरम निकल जाएगा गुरु नानक साहब जी के वेले की सी, गुरु अर्जन पातशाह जी के वेले की सी, गुरु तेग बहादुर साहब जी के वेले की सी। एक बेनती और करा, दिल बड़ा करता हुंदा वी तुहाडे नाल किहड़ी किहड़ी गल सांझी करां। जे किते वक्त मिलिया, डॉक्टर गंडा सिंह दी लिखी किताब है हुक्मनामे, बहुत कमाल दी किताब है। उहदे विच उहनां ने 89 हुक्मनामे गुरु जी ने ते मातावां दे, मां गुजर कौर दे, माता गुजरी दे इतिहादक हुक्मनामे अज भी साडे कोल इक संभाले होया विरसा है। उहदे विच छेवें पातशाह नौ दसवें पातशाह तक हुक्मनामे लिखे हुए ने, हरेक हुक्मनामे दे उत्ते मूल मंत्र लिखिया होया। ये गुरुआं दे अपने हाथ दा लिखिया होया, ये किसी दे हाथ दा नहीं लिखिया होया, और किते भी मूल मंत्र जिहड़ा वह गुरप्रसाद तो अगे नहीं लिखिया होया। ये तो गुरुआं दा अपना लिखिया होया ना, गुरुआं नूं की मजबूरी सी अगे तक लिख देंदे। एक गुरुआं दे अपने हत्थां दियां लिखतां ने हुक्मनामे जिहड़े किसे किसे संगत नूं भेजे सी। हुक्मनामे असी सत्कार वजों कह रहे हैं, वैसे वह एक चिट्ठियां ने समझ लो। हुण चिट्ठी दे उत्ते गुरु जी ने की लिखिया वह मूल मंत्र है। अज भी सतगुरु जी ने कृपा की एक ओंकार सतगुर प्रसाद, ये अर्थ ने परमेश्वर एक है, निरंकार एक है, ਕਿ ਉਹ ਸਾਰੀ ਜਗ੍ਹਾ ਤੇ ਵਿਆਪਕ ਹੈ ਅਤੇ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਮੈਂ ਇੱਕ ਬੇਨਤੀ ਕਰਾਂ ਤੁਹਾਨੂੰ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਟੋਟਲੀ ਬਾਣੀ ਵਿੱਚ 567 ਵਾਰੀ ਆਇਆ। ਮੈਂ ਬਹੁਤ ਵਾਰੀ ਸੰਗਤ ਵਿੱਚ ਬੇਨਤੀ ਕਰਨਾ ਭਈ ਪਤਾ ਨਹੀਂ ਗੁਰੂ ਜੀ ਨੂੰ ਕੀ ਚੰਗਾ ਲੱਗਦਾ ਸੀ, ਇਹ ਬੜੀ ਕਮਾਲ ਦੀ ਗੱਲ ਹੈ। 567 ਜਿਹੜੇ ਪੰਜਾਬੀ ਪੜ੍ਹੇ ਨੇ ਉਹਨਾਂ ਤੋਂ ਪਤਾ ਲੱਗ ਜਾਂਦਾ, ਨਹੀਂ ਤਾਂ ਇੰਗਲਿਸ਼ ਵਿੱਚ 567 ਤਿੰਨ ਅੱਖਰ ਨੇ, 567। ਹੁਣ ਦੇਖੋ ਯਾਦ ਕਰਨਾ ਕਿੱਡਾ ਸੌਖਾ ਹੈ, ਤਿੰਨ ਅੱਖਰ ਨੇ, 5 6 7 ਕੰਟੀਨਿਊ ਨੇ, 5 6 7। ਮੇਰਾ ਖਿਆਲ ਆ ਅੱਜ ਸਾਨੂੰ ਇੰਨਾ ਤਾਂ ਪਤਾ ਲੱਗ ਜਾਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਟੋਟਲੀ ਮੂਲ ਮੰਤਰ ਕਿੰਨਾ, 5 6 7 567 ਵਾਰੀ ਹੈ। ਕੋਈ ਭੁਲੇਖਾ ਨਹੀਂ ਸਾਨੂੰ ਲੱਗਣਾ ਚਾਹੀਦਾ, ਕਿਹੜੇ ਵੱਖਰੇ ਵੱਖਰੇ ਰੂਪਾਂ 'ਚ ਗੱਲ ਵੱਖਰੀ ਹੈ, ਪਰ ਟੋਟਲੀ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਮੂਲ ਮੰਤਰ ਹੈ ਉਹ 567 ਵਾਰੀ ਹੈ। ਸਾਹਿਬ ਨੇ ਅੱਜ ਕਿਰਪਾ ਕੀਤੀ, ਚਾਂਦਨਾ ਚਾਂਦਨ ਆਂਗਨ ਪ੍ਰਭ ਜੀ ਉਹ ਅੰਤਰ ਚਾਂਦਨਾ, ਇਸ ਸ਼ਬਦ ਵਿੱਚ ਅਸ਼ਟਪਦੀ ਵਿੱਚ ਸਤਿਗੁਰੂ ਜੀ ਨੇ ਕੁਝ ਗੁਣ ਬਿਆਨ ਕੀਤੇ ਨੇ ਅਤੇ ਉਹਨਾਂ ਗੁਣਾਂ ਨੂੰ ਅੱਜ ਆਪਾਂ ਪੱਲੇ ਬੰਨਣਾ। ਚਾਂਦਨ ਦਾ ਅਰਥ ਹੁੰਦਾ ਚਾਨਣ, ਚਾਨਣ ਦਾ ਅਰਥ ਹੁੰਦਾ ਗਿਆਨ। ਸਭ ਤੋਂ ਮਹਾਨ ਗਿਆਨ ਕਿਹੜੀ ਚੀਜ਼ ਦਾ ਹੈ? ਚਾਂਦਨਾ ਚਾਂਦਨ ਆਂਗਨ, ਚਾਨਣ ਵਿੱਚੋਂ ਗਿਆਨ ਵਿੱਚੋਂ ਸਭ ਤੋਂ ਸ੍ਰੇਸ਼ਟ ਗਿਆਨ ਹੈ ਕਿਹੜਾ? ਪ੍ਰਭ ਜੀਓ। ਮੈਂ ਇੱਕ ਸ਼ਬਦ ਕਹਿਣ ਲੱਗਾ, ਪ੍ਰਭ ਜੀਓ, ਉਸ ਤੋਂ ਅੱਗੇ ਕੀ ਹੈ? ਅੰਤਰ ਚਾਂਦਨਾ, ਬੜਾ ਪਿਆਰਾ ਸ਼ਬਦ ਹੈ। ਅੰਤਰ ਦਾ ਅਰਥ ਹੁੰਦਾ ਅੰਦਰ। ਗਿਆਨ ਦੋ ਤਰ੍ਹਾਂ ਦਾ, ਇੱਕ ਬਾਹਰਲਾ ਗਿਆਨ ਹੈ, ਇੱਕ ਬਾਹਰੀ ਗਿਆਨ ਹੈ। ਸਾਹਿਬ ਕਹਿੰਦੇ ਵੀ ਰੱਬ ਦਾ ਸਭ ਤੋਂ ਚੰਗਾ ਚਾਨਣ, ਚੰਗਾ ਗਿਆਨ ਹੈ ਜੇ ਤੇਰੇ ਅੰਦਰ ਹੋਵੇ, ਬਾਹਰੀ ਨਹੀਂ। ਜਿੰਨਾ ਬਾਹਰ ਦਾ ਗਿਆਨ ਹੈ ਉਹ ਤਾਂ ਬਹੁਤ ਵਾਰੀ ਹੰਕਾਰ ਬਣ ਜਾਂਦਾ ਹੈ, ਉਹ ਸਾਡੇ ਕਿਸੇ ਕੰਮ ਵੀ ਨਹੀਂ ਆਉਂਦਾ, ਕਿਸੇ ਕੰਮ ਨਹੀਂ। ਹਮੇਸ਼ਾ ਗਿਆਨ ਉਹੀ ਕੰਮ ਆਇਆ ਕਰਦਾ ਹੈ, ਜਾਂ ਦੁਨੀਆਂ ਦੀ ਕੋਈ ਵੀ ਚੀਜ਼ ਲਾ ਲਓ, ਇਹ ਵੀ ਕੋਈ ਵੀ ਚੀਜ਼ ਲਾ ਲਓ। ਮੈਂ ਹਰ ਵਾਰੀ ਸੌਖਾ ਜਿਹਾ ਕਰਨ ਵਾਸਤੇ ਧੀਆਂ ਬੱਚੀਆਂ ਦੀ ਇੱਕ ਉਦਾਹਰਣ ਲੈਂਦਾ ਹੁੰਦਾ, ਜਦੋਂ ਵੀ ਘਰ 'ਚ ਕੋਈ ਚੀਜ਼ ਲਿਆਉਂਦੀਆਂ ਨੇ ਬੀਬੀਆਂ, ਸਾਨੂੰ ਤਾਂ ਲੱਗਦਾ ਵੀ ਉਹ ਘਰ 'ਚ ਰੱਖਦੀਆਂ ਨੇ, ਨਹੀਂ ਉਹ ਦੋ ਜਗ੍ਹਾ 'ਤੇ ਰੱਖਦੀਆਂ ਨੇ, ਹਰ ਚੀਜ਼ ਦੋ ਜਗ੍ਹਾ 'ਤੇ ਰੱਖਦੀਆਂ ਨੇ। ਕਿਵੇਂ? ਇੱਕ ਚੀਜ਼ ਉਹ ਘਰ 'ਚ ਰੱਖਦੀਆਂ ਨੇ, ਦੂਜੀ ਚੀਜ਼ ਉਹ ਦਿਮਾਗ 'ਚ ਰੱਖਦੀਆਂ ਨੇ, ਦੂਜੀ ਚੀਜ਼ ਉਹ ਦਿਮਾਗ 'ਚ ਰੱਖਦੀਆਂ ਨੇ। ਘਰ 'ਚ ਆਪਾਂ ਵੀ ਰਹਿੰਦੇ ਹਾਂ, ਆਪਾਂ ਬਹੁਤ ਵਾਰੀ ਕੋਈ ਚੀਜ਼ ਲੱਭੇ ਨਾ ਤਾਂ ਝੱਟ ਘਰਦਿਆਂ ਨੂੰ ਆਵਾਜ਼ ਮਾਰਨੇ, ਮੇਰੀ ਫਲਾਨੀ ਚੀਜ਼ ਕਿੱਥੇ, ਔਰ ਸੋਈ 'ਚੋਂ ਖੜ੍ਹੇ ਆਵਾਜ਼ ਦੇ ਦਿੰਦੇ ਨੇ ਵੀ ਫਲਾਨੀ ਜਗ੍ਹਾ ਪਈ ਹੈ। ਇਹਦਾ ਮਤਲਬ ਉਹਦੀ ਸੋਚ ਵਿੱਚੋਂ ਚੀਜ਼ ਪਈ ਹੈ। ਜਿਹੜੀ ਚੀਜ਼ ਸੋਚ ਵਿੱਚ ਨਾ ਹੋਵੇ ਉਹਦਾ ਤੁਸੀਂ ਕਦੇ ਲਾਭ ਨਹੀਂ ਲੈ ਸਕਦੇ, ਕਦੇ ਉਹਦਾ ਸੁੱਖ ਨਹੀਂ ਮਾਣ ਸਕਦੇ। ਚੀਜ਼ ਤਾਂ ਕੋਲ ਪਾ ਰਹੀ ਪਰ ਮੈਨੂੰ ਭੁੱਲ ਗਈ, ਦਵਾਈ ਮੇਰੇ ਬੋਝੇ 'ਚ ਪਈ ਹੈ। ਕਈ ਵਾਰੀ ਐਸਾ ਕਾਰਨ ਬਣ ਜਾਂਦਾ ਬੰਦੇ ਨੂੰ, ਸੋਚ ਵਿੱਚ ਨਹੀਂ ਨਾ ਭੁੱਲ ਗਿਆ, ਆਪਣੀ ਐਨਕ ਆਪਣੇ ਸਿਰ 'ਤੇ ਰੱਖ ਕੇ ਬੰਦਾ ਸਾਰੀ ਰਾਤ ਟੋਲਦਾ ਰਹਿੰਦਾ, ਐਨਕ ਕਿੱਥੇ ਰੱਖ ਬੈਠਾ, ਕਿਉਂਕਿ ਸੋਚ ਵਿੱਚੋਂ ਗੁਆਚੀ ਹੈ, ਐਨਕ ਨਹੀਂ ਗੁਆਚੀ, ਐਨਕ ਤਾਂ ਸਿਰ 'ਤੇ ਪਈ ਹੈ। ਸੋਚ ਵਿੱਚੋਂ ਗੁਆਚ ਗਈ, ਕੋਲ ਐਨਕ ਹੈ ਤਾਂ ਸੁੱਖ ਨਹੀਂ ਮਾਣ ਸਕਦਾ। ਸੋਚ ਵਿੱਚੋਂ ਗੁਆਚ ਗਈ, ਦਵਾਈ ਬੋਝੇ 'ਚ ਹੈ ਪਰ ਲੈ ਨਹੀਂ ਸਕਦਾ। ਜਿਹੜੀ ਚੀਜ਼ ਸੋਚ ਵਿੱਚੋਂ ਗੁਆਚ ਜਾਏ ਉਹਦਾ ਕਦੇ ਸੁੱਖ ਨਹੀਂ ਮਾਣ ਸਕਦਾ ਮਨੁੱਖ। ਘਰ ਵਿੱਚ ਬੇਅੰਤ ਕੀਮਤੀ ਹੀਰੇ ਮੋਤੀ ਪਏ ਨੇ ਪਰ ਪਤਾ ਨਹੀਂ ਕਿੱਥੇ ਰੱਖ ਬੈਠਾ, ਕੀ ਕਰਾਂਗੇ, ਕੁਛ ਵੀ ਨਹੀਂ ਕਰ ਸਕਦੇ। ਸੋਚ ਵਿੱਚ ਕੀ ਆ? ਹਜ਼ੂਰ ਕਹਿੰਦੇ ਗਿਆਨ ਉਹ ਚੰਗਾ ਜਿਹੜਾ ਤੇਰੀ ਸੋਚ ਵਿੱਚ ਹੋਵੇ, ਜਿਹੜਾ ਸਾਡੇ ਅੰਦਰ ਹੋਵੇ, ਜਿਹੜਾ ਸਾਡੇ ਅੰਤਰ ਆਤਮੇ ਸੋਚ ਵਿੱਚ ਹੋਵੇ। ਫਿਰ ਇੱਕ ਬੇਨਤੀ ਕਰਾਂ, ਭਲਾ ਕਦੇ ਆਪਣੇ ਆਪ ਨੂੰ ਵਿਚਾਰ ਕੇ ਦੇਖਿਓ, 26 ਅੱਖਰ ਵੀ ਤੁਹਾਨੂੰ ਆਉਂਦੇ ਨੇ ਇੰਗਲਿਸ਼ ਦੇ, ਪੈੱਨ ਵੀ ਬਹੁਤ ਕੀਮਤੀ ਲੈ ਲਓ, ਕਾਗਜ਼ ਵੀ ਬਹੁਤ ਕੀਮਤੀ ਲੈ ਲਓ, ਉਂਗਲਾਂ ਵੀ ਤੁਹਾਡੀਆਂ ਨੇ, ਭਲਾ ਸਾਈਨ ਕਰਕੇ ਦੇਖਿਓ ਤਾਂ ਹੋਣਗੇ ਨਹੀਂ। ਪੈੱਨ ਜਿੱਡਾ ਮਰਜ਼ੀ ਕੀਮਤੀ ਹੈ, ਸਿਆਹੀ ਜਿੰਨੀ ਮਰਜ਼ੀ ਵਧੀਆ ਪਵਾ ਲਓ, ਅਤੇ ਉਹ ਜਿਹੜਾ ਕਾਗਜ਼ ਆ ਉਹ ਜਿੱਡਾ ਮਰਜ਼ੀ ਵਧੀਆ ਲੈ ਕੇ ਆਓ ਉਹ ਕਿਉਂ ਨਹੀਂ ਸਹਿਣ ਕਰ ਪਾਉਂਦਾ? ਕਿਉਂਕਿ ਜਿੰਨਾ ਚਿਰ ਜਿਹੜੇ ਸਹਿਣ ਤੁਹਾਡੇ ਦਿਮਾਗ 'ਚ ਨੇ ਉਹ ਇਹਨੇ ਵਰਤਣੇ ਨੇ। ਜੋ ਕੁਝ ਤੁਹਾਡੇ ਅੰਦਰ ਹੈ ਉਹੀ ਕੁਝ ਸਰੀਰ ਨੇ ਕਰਨਾ, ਜੋ ਅੰਦਰ ਨਹੀਂ ਹੈ ਉਹ ਸਰੀਰ ਨਹੀਂ ਕਰ ਸਕਦਾ। ਜਿਸ ਬੰਦੇ ਨੇ ਗੱਡੀ ਚਲਾਉਣੀ ਨਹੀਂ ਸਿੱਖੀ, ਤੁਸੀਂ ਉਹਨੂੰ ਕਹੋ ਵੀ ਗੱਡੀ ਚਲਾ ਕੇ ਦਿਖਾ, ਉਹ ਕਹਿੰਦਾ ਭਰਾਵਾ ਮੈਂ ਸਿੱਖੀ ਨਹੀਂ ਹੈ। ਉਹਨੂੰ ਚਾਰ ਗੱਲਾਂ ਹੀ ਦੱਸੀਆਂ, ਸਟੇਅਰਿੰਗ ਹੈ, ਇਹ ਚਾਰ ਫੀਚਰ ਨੇ ਗੱਡੀ ਦੇ, ਚਲਾ ਕੇ ਦੇਖੋ। ਕਹਿੰਦਾ ਨਹੀਂ ਨਹੀਂ ਮੈਨੂੰ ਕੰਟਰੋਲ ਨਹੀਂ ਕਰਨੀ ਆਉਣੀ ਕਿਉਂਕਿ ਮੇਰੇ ਦਿਮਾਗ 'ਚ ਨਹੀਂ ਹੈ। ਜਿਹਦੇ ਦਿਮਾਗ 'ਚ ਵੱਸ ਗਈ ਉਹ ਫਿਰ ਤੁਰਿਆ ਜਾਂਦਾ, ਉਹਨੂੰ ਪਤਾ ਵੀ ਨਹੀਂ ਲੱਗਦਾ, ਉਹ ਫੋਨ ਵੀ ਆਨਸਰ ਕਰਦਾ, ਉਹ ਲੋਕਾਂ ਨੂੰ ਵੀ ਹਾਏ ਹੈਲੋ ਕਰਦਾ ਅਤੇ ਸਟੋਪ ਸਾਈਨ ਵੀ ਸਾਰੇ ਦੇਖਦਾ, ਸਾਰਾ ਕੁਛ ਕਰਦਾ, ਗੱਡੀ ਬੜੇ ਧਿਆਨ ਨਾਲ ਚਲਾਉਂਦਾ, ਉਹਦੇ ਕੋਲ ਕੋਈ ਮਿਸਟੇਕ ਨਹੀਂ ਹੁੰਦੀ। ਕਿਉਂ? ਕਿਉਂਕਿ ਉਹਦੀ ਸੋਚ ਵਿੱਚ ਹੈ। ਹਜ਼ੂਰ ਕਹਿਣ ਲੱਗੇ ਰੱਬ ਦਾ ਗਿਆਨ ਆਪਣੇ ਅੰਦਰ ਰੱਖ, ਰੱਬ ਦਾ ਗਿਆਨ ਤੇਰੇ ਅੰਦਰ ਹੋਇਆ ਤੈਨੂੰ ਨਹੀਂ ਲੋੜ ਪੈਣੀ ਕਿਸੇ ਦੇਵੀ ਦੇਵਤਿਆਂ ਦੇ ਜਗਰਾਤੇ ਕਰਨ ਦੀ, ਰੱਬ ਦਾ ਗਿਆਨ ਤੇਰੇ ਅੰਦਰ ਹੋਇਆ ਤੈਨੂੰ ਨਹੀਂ ਲੋੜ ਪੈਣੀ ਕਿਸੇ ਭੇਖ ਦੀ ਗੁਲਾਮੀ ਕਰਨ ਦੀ, ਰੱਬ ਦਾ ਗਿਆਨ ਤੇਰੇ ਅੰਦਰ ਹੋਇਆ ਤੈਨੂੰ ਨਹੀਂ ਲੋੜ ਪੈਣੀ ਕਿਸੇ ਕਬਰਾਂ ਨੂੰ ਪੂਜਣ ਦੀ, ਰੱਬ ਦਾ ਗਿਆਨ ਤੇਰੇ ਅੰਦਰ ਹੋਇਆ ਤੈਨੂੰ ਨਹੀਂ ਕਿਸੇ ਪਹਿਰਾਵੇ ਦੀ ਗੁਲਾਮੀ ਹੋਵੇਗੀ, ਤੈਨੂੰ ਪਤਾ ਹੋਵੇਗਾ ਸੱਚ ਕੀ ਹੈ ਅਤੇ ਮੈਂ ਕੀ ਧਾਰਨ ਕਰਨਾ। ਫਿਰ ਮਨੁੱਖ ਨੂੰ ਕਦੇ ਵੀ ਭਟਕਣਾ ਨਹੀਂ ਪੈਂਦੀ। ਜਿਹੜੀ ਚੀਜ਼ ਦਾ ਵੀ ਗਿਆਨ ਹੈ ਤੁਸੀਂ ਇੱਕ ਪਲ 'ਚ ਪਰਖ ਲਓਗੇ। ਤੁਹਾਡੇ ਕੋਲ ਗਿਆਨ ਹੋਵੇ, ਹੁਣ ਦੇਖੋ ਇੱਕ ਬੱਚਿਆਂ ਦੇ ਖੇਡਣ ਵਾਲੇ ਡਾਲਰ ਹੁੰਦੇ ਨੇ ਜਿਹਦੇ ਨਾਲ ਬੱਚੇ ਖੇਡਦੇ ਨੇ, ਪਰ ਆਪਾਂ ਨੂੰ ਗਿਆਨ ਹੈ ਵੀ ਅਸਲੀ ਡਾਲਰ ਆ ਇਹ ਨਕਲੀ ਆ, ਆਪਾਂ ਕਦੇ ਭੁਲੇਖਾ ਖਾ ਸਕਦੇ ਹਾਂ? ਹੁਣ ਇਹ ਸਾਨੂੰ ਸੱਚਾ ਅਤੇ ਪੱਕਾ, ਝੂਠਾ ਅਤੇ ਸੱਚਾ, ਨਕਲੀ ਅਤੇ ਅਸਲੀ ਦੀ ਪਹਿਚਾਣ ਕੌਣ ਕਰਵਾਉਂਦਾ? ਜਿਹੜਾ ਅੰਦਰ ਬੈਠਾ ਗਿਆਨ ਹੈ ਉਹੀ ਕਰਵਾਉਂਦਾ ਨਾ, ਵਰਨਾ ਤਾਂ ਆਪਾਂ ਸਹਿਜ ਵੀ ਉਸੇ ਤਰ੍ਹਾਂ ਦਾ ਬਣਾ ਸਕਦੇ ਹਾਂ, ਉਹਦਾ ਰੰਗ ਰੂਪ ਵੀ ਉਸੇ ਤਰ੍ਹਾਂ ਦਾ ਬਣਾ ਸਕਦੇ ਹਾਂ, ਪਰ ਸਾਡੀ ਸੋਚ ਫੈਸਲਾ ਕਰੇਗੀ ਨਹੀਂ ਇਹ ਨਕਲੀ ਹੈ। ਅਤੇ ਬੰਦਾ ਕਿਤੇ ਧੋਖਾ ਖਾ ਹੀ ਨਹੀਂ ਸਕਦਾ, ਕਿਸੇ ਜਗ੍ਹਾ 'ਤੇ ਧੋਖਾ ਨਹੀਂ ਖਾ ਸਕਦਾ। ਸਿੱਖ ਤਾਂ ਪਿਓਰ ਗੁਰੂ ਦੇ ਚਰਨਾਂ ਵਿੱਚ ਜੁੜ ਜਾਏਗਾ, ਉਹ ਬਸ ਗੁਰੂ ਦਾ ਗਿਆਨ ਅੰਦਰ ਰੱਖ ਲੈ, ਉਸ ਸ਼ਬਦ ਨੂੰ ਅੰਦਰ ਰੱਖ ਲੈ, ਉਸ ਪਾਵਨ ਬਚਨ ਨੂੰ ਅੰਦਰ ਰੱਖ ਲੈ। ਅਸੀਂ ਉਹ ਗਿਆਨ ਨੂੰ ਬਾਹਰ ਕੱਢੀ ਬੈਠੇ ਹਾਂ, ਗਿਆਨ ਤੋਂ ਟੁੱਟ ਕੇ ਸੋਚਦੇ ਹਾਂ ਮੈਂ ਸ਼ਾਇਦ ਆਪਣੀ ਜ਼ਿੰਦਗੀ ਦਾ ਰਾਹ ਪੱਧਰਾ ਕਰ ਲਾਂਗਾ। ਬਿਲਕੁਲ ਨਹੀਂ। ਚਾਂਦਨ ਚਾਂਦਨ ਆਂਗਨ, ਆਂਗਨ ਦਾ ਅਰਥ ਹੁੰਦਾ ਵਿਹੜਾ, ਚਾਂਦਨ ਦਾ ਅਰਥ ਹੁੰਦਾ ਚਾਨਣ ਭਾਵ ਗਿਆਨ। ਪ੍ਰਭ ਜੀਓ ਅੰਤਰ, ਰੱਬ ਦਾ ਚਾਨਣ ਤੇਰੇ ਅੰਦਰ ਹੋਵੇ ਇਹ ਸਭ ਤੋਂ ਵਧੀਆ ਚਾਨਣ ਹੈ। ਗਿਆਨ ਬਹੁਤ ਤਰ੍ਹਾਂ ਦਾ ਹੁੰਦਾ ਹੈ, ਬਹੁਤ ਤਰ੍ਹਾਂ ਦਾ ਗਿਆਨ ਹੈ, ਪਰ ਕਿਸੇ ਤਰ੍ਹਾਂ ਦਾ ਵੀ ਗਿਆਨ ਸਾਨੂੰ ਸਚਿਆਰ ਨਹੀਂ ਬਣਾ ਸਕਦਾ। ਇਹ ਕੋਈ ਜ਼ਰੂਰੀ ਨਹੀਂ ਵੀ ਬਹੁਤ ਵਧੀਆ ਪੇਂਟਰ ਬੰਦਾ, ਜਿਹੜਾ ਬਹੁਤ ਵਧੀਆ ਜਿਹੜਾ ਕੋਈ ਲਿਖਾਰੀ ਹੈ, ਲਿਖਣ ਦਾ ਗਿਆਨ ਹੈ, ਪੇਂਟਿੰਗ ਕਰਨ ਦਾ ਗਿਆਨ ਹੈ, ਕੋਈ ਸ਼ਬਦ ਏ ਬੀ ਸੀ ਲਾ ਲਓ, ਕੋਈ ਕੰਪਿਊਟਰ ਦਾ ਮਾਹਰ ਹੈ, ਕੋਈ ਸਾਇੰਟਿਸਟ ਹੈ, ਕੋਈ ਡਾਕਟਰ ਹੈ, ਕਿਸੇ ਵੀ ਤਰ੍ਹਾਂ ਦਾ ਗਿਆਨ ਹੋ ਸਕਦਾ, ਪਰ ਕੋਈ ਵੀ ਗਿਆਨ ਸਾਨੂੰ ਸਚਿਆਰ ਨਹੀਂ ਬਣਾ ਸਕਦਾ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਦੋ ਚੀਜ਼ਾਂ ਜੋੜੀਆਂ ਸੀ, ਦੋ ਚੀਜ਼ਾਂ ਇਕੱਠੀਆਂ ਕੀਤੀਆਂ ਸੀ। ਕਹਿਣ ਲੱਗੇ ਪੰਡਿਤ ਜੀ ਤੁਸੀਂ ਪੜ੍ਹਾ ਤਾਂ ਰਹੇ ਹੋ, ਪਰ ਮੈਨੂੰ ਦੱਸੋ ਵੀ ਇਸ ਗਿਆਨ ਨਾਲ ਬੰਦਾ ਸਚਿਆਰ ਹੋ ਜਾਏਗਾ? ਗਿਆਨ ਤਾਂ ਬਹੁਤ ਵਧੀਆ ਤੁਸੀਂ ਦੇ ਰਹੇ ਹੋ, ਗਿਆਨ ਹੋਣਾ ਚਾਹੀਦਾ ਮਨੁੱਖ ਦੇ ਕੋਲ। ਉਹਨਾਂ ਆਖਿਆ ਨਹੀਂ ਨਹੀਂ, ਗੁਰੂ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਗੱਲ ਪੁੱਛੀ ਸੀ। ਕਹਿਣ ਲੱਗੇ ਪੰਡਿਤ ਜੀ ਤੁਸੀਂ ਕਿਉਂ ਪੜ੍ਹਾ ਰਹੇ ਹੋ? ਕਹਿਣ ਲੱਗੇ ਕਮਾਲ, ਇੱਕ ਪਟਵਾਰੀਆਂ ਦਾ ਪੁੱਤ ਹੋ ਕੇ ਪੁੱਛਦਾ ਵੀ ਕਿਉਂ ਪੜ੍ਹਾ ਰਹੇ ਹੋ? ਕਹਿਣ ਲੱਗੇ ਇਸ ਲਈ ਪੜ੍ਹਾ ਰਹੇ ਹਾਂ ਵੀ ਤੁਹਾਨੂੰ ਹਿਸਾਬ ਕਿਤਾਬ ਕਰਨਾ ਆ ਜਾਏ। ਸਾਹਿਬ ਕਹਿਣ ਲੱਗੇ ਬਹੁਤ ਵਧੀਆ ਗੱਲ ਹੈ, ਹਿਸਾਬ ਕਿਤਾਬ ਤਾਂ ਸਭ ਨੂੰ ਕਰਨਾ ਆਉਣਾ ਚਾਹੀਦਾ, ਬਹੁਤ ਵਧੀਆ ਗੱਲ ਹੈ, ਪਰ ਪੰਡਿਤ ਜੀ ਤੁਸੀਂ ਕਦੇ ਹਿਸਾਬ ਕਿਤਾਬ ਕੀਤਾ? ਉਹ ਫਿਰ ਉੱਚੀ ਉੱਚੀ ਹੱਸਿਆ। ਕਹਿਣ ਲੱਗੇ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਮੈਂ ਹਿਸਾਬ ਕਿਤਾਬ ਕਦੇ ਕਰਨਾ? ਮੈਂ ਕਿਹੜਾ ਪਟਵਾਰੀ ਹੈ? ਮੈਂ ਤਾਂ ਮਾਸਟਰ ਹੈ, ਮੈਂ ਤਾਂ ਟੀਚਰ ਹੈ, ਮੈਂ ਤਾਂ ਉਸਤਾਦ ਹੈ, ਬੱਚੇ ਪੜ੍ਹਨ ਆਉਂਦੇ ਨੇ, ਮੈਂ ਕਿਤਾਬਾਂ 'ਚੋਂ ਪੜ੍ਹ ਕੇ ਇਹਨਾਂ ਨੂੰ ਸੁਣਾ ਦਿੰਦਾ। ਕਹਿੰਦੇ ਨਹੀਂ ਨਹੀਂ ਹਿਸਾਬ ਕਿਤਾਬ ਤਾਂ ਸਭ ਨੂੰ ਕਰਨਾ ਚਾਹੀਦਾ, ਹਰ ਬੰਦੇ ਨੂੰ ਹਿਸਾਬ ਕਿਤਾਬ ਕਰਨਾ ਚਾਹੀਦਾ। ਕਹਿਣ ਲੱਗੇ ਉਹ ਕਿਸ ਗੱਲ ਦਾ? ਕਹਿਣ ਲੱਗੇ ਵੀ ਮੈਨੂੰ ਕਿੰਨੇ ਕੁ ਸਾਲ ਹੋ ਗਏ ਜ਼ਿੰਦਗੀ ਦੇ, ਮੈਂ ਕਿੰਨਾ ਜੀਵਨ ਗੁਜ਼ਾਰ ਲਿਆ, ਮੇਰੇ ਕੋਲ ਕੁਛ ਹੈ ਕਿਤੇ ਐਸਾ ਤਾਂ ਨਹੀਂ ਭਈ ਉਮਰ ਤਾਂ ਮੇਰੀ 60 ਸਾਲ ਦੀ ਹੋ ਗਈ ਅਤੇ ਮੈਂ ਆਪਣਾ ਝੋਲੀ ਔਗਣਾਂ ਦੀ ਭਰੀ ਬੈਠਾ, 5 ਵਿਕਾਰ ਸਨ ਉਹਨਾਂ 'ਚੋਂ ਇੱਕ ਵੀ ਕਾਬੂ ਨਹੀਂ ਕਰ ਸਕਿਆ। ਹਿਸਾਬ ਕਿਤਾਬ ਤਾਂ ਲਾਉਣਾ ਚਾਹੀਦਾ ਬੰਦੇ ਨੂੰ, ਮੈਂ ਬਾਹਰੋਂ ਕਿਹੋ ਜਿਹਾ ਅਤੇ ਅੰਦਰੋਂ ਕਿਹੋ ਜਿਹਾ। ਪੰਡਿਤ ਨੂੰ ਮੱਤ ਟਿਕਾਣੇ ਆ ਗਈ, ਕਹਿਣ ਲੱਗਿਆ ਇਵੇਂ ਤਾਂ ਕਦੇ ਵੀ ਨਹੀਂ ਪੜ੍ਹਿਆ ਮੈਂ, ਇਹ ਤਾਂ ਮੈਨੂੰ ਅੱਜ ਪਤਾ ਲੱਗਿਆ ਵੀ ਹਿਸਾਬ ਕਿਤਾਬ ਕਰਨਾ ਚਾਹੀਦਾ। ਮੈਂ ਬੇਨਤੀ ਕਰ ਰਿਹਾ ਸਾਂ, ਜਿਸ ਦਿਨ ਗੁਰੂ ਜੀ ਨੇ ਕੀ ਕੀਤਾ, ਗੁਰੂ ਜੀ ਨੇ ਮਨੁੱਖ ਨੂੰ ਇਸੇ ਲਈ ਅਗਿਆਨਤਾ ਵਿੱਚੋਂ ਕੱਢਿਆ। ਸ਼ਾਇਦ ਮੈਂ ਅੱਗੇ ਵੀ ਕਦੇ ਬੇਨਤੀ ਕੀਤੀ ਹੋਵੇ, ਮੈਨੂੰ ਯਾਦ ਨਹੀਂ, ਪਰ ਮੈਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਦੇ ਕੇ ਅੱਗੇ ਤੁਰ ਜਾਣਾ। ਇੱਕ ਬੰਦੇ ਨੇ ਗੱਡੀ ਲਈ ਨਵੀਂ, ਕੁਝ ਦਿਨ ਚਲਾ ਕੇ ਉਸ ਗੱਡੀ 'ਚੋਂ ਇੱਕ ਆਵਾਜ਼ ਆਈ, ਉਹ ਕਾਰੀਗਰ ਕੋਲ ਲੈ ਗਿਆ। ਉਹਨੇ ਜਾ ਕੇ ਬੇਨਤੀ ਕੀਤੀ ਵੀ ਇੱਕ ਆਵਾਜ਼ ਆਉਂਦੀ ਅਤੇ ਮੈਨੂੰ ਬਹੁਤ ਪਰੇਸ਼ਾਨ ਕਰਦੀ ਹੈ। ਉਹਨੇ ਦੇਖਿਆ ਕਾਰੀਗਰ ਨੇ, ਥੋੜ੍ਹਾ ਚੁਸਤ ਚਲਾਕ ਸੀ, ਉਹ ਕਹਿਣ ਲੱਗਿਆ ਵੀ ਇੱਕ ਦਿਨ ਤੁਹਾਨੂੰ ਗੱਡੀ ਛੱਡਣੀ ਪਏਗੀ, ਕੱਲ੍ਹ ਲੈ ਜਾਇਓ, ਠੀਕ ਕਰ ਦਿਆਂਗਾ। ਕਹਿੰਦੇ ਠੀਕ ਹੈ। ਕਿੰਨੇ ਪੈਸੇ? ਕਹਿਣ ਲੱਗੇ ਵੀ $200 ਲੱਗੇਗਾ। ਕਹਿੰਦੇ ਠੀਕ ਹੈ। ਉਹ ਦੂਜੇ ਦਿਨ ਗਿਆ, ਉਹਨੇ ਗੱਡੀ ਨੂੰ ਸੈਲਫ ਮਾਰੀ, ਬੜਾ ਖੁਸ਼ ਵੀ, ਆਵਾਜ਼ ਨਹੀਂ ਆਉਂਦੀ ਹੁਣ, ਅਤੇ $200 ਦਿੱਤਾ, ਖੁਸ਼ੀ ਨਾਲ ਆ ਗਿਆ। 15 ਕੁ ਦਿਨਾਂ ਬਾਅਦ ਆਵਾਜ਼ ਫਿਰ ਆਉਣ ਲੱਗ ਗਈ। ਉਹ ਫਿਰ ਦੁਬਾਰੇ ਲੈ ਕੇ ਗਿਆ ਵੀ ਅੱਜ ਫਿਰ ਉਹ ਮਹਿੰਦੀ ਮੁਸ਼ਕਲ ਹੈ। ਉਹ ਕਹਿੰਦਾ ਕੋਈ ਗੱਲ ਨਹੀਂ, ਅੱਜ ਤੁਸੀਂ ਅੱਧੀ ਦਿਹਾੜੀ ਗੱਡੀ ਛੱਡ ਦਿਓ ਅਤੇ ਲੈ ਜਾਇਓ ਦੁਪਹਿਰ ਤੋਂ ਬਾਅਦ। ਉਹ ਕਹਿੰਦੇ ਠੀਕ ਹੈ। ਉਹ ਦੁਪਹਿਰ ਤੱਕ ਉਹਨੇ ਗੱਡੀ ਛੱਡੀ ਅਤੇ ਗਿਆ, ਅਤੇ ਉਹਨੇ ਜਾ ਕੇ ਸੈਲਫ ਮਾਰੀ, ਬੜਾ ਖੁਸ਼ ਵੀ, ਹੁਣ ਤਾਂ ਬਿਲਕੁਲ ਹੀ ਇਲਾਜ ਹੋ ਗਿਆ, ਹੁਣ ਮੈਨੂੰ ਕੋਈ ਮੁਸ਼ਕਲ ਨਹੀਂ ਹੈ। ਉਹ ਕਹਿਣ ਲੱਗਿਆ ਕਿੰਨੇ ਪੈਸੇ? ਕਹਿੰਦਾ ਸਿਰਫ $100 ਦੇ ਦਿਓ। ਉਹ ਕਹਿੰਦੇ ਠੀਕ ਹੈ। ਦੇਖਿਆ 15 ਦਿਨਾਂ ਬਾਅਦ ਫਿਰ ਆਵਾਜ਼ ਆ ਗਈ। ਉਹ ਕਹਿੰਦਾ ਹੁਣ ਉਹਦੇ ਕੋਲ ਨਹੀਂ ਜਾਣਾ, ਹੁਣ ਕਿਸੇ ਨਵੇਂ ਨੂੰ ਦਿਖਾਉਂਦੇ ਹਾਂ ਵੀ ਕੀ ਕਾਰਨ ਹੈ। ਉਹ ਜਦੋਂ ਨਵੇਂ ਕੋਲ ਗਿਆ, ਉਹਨੂੰ ਪੁੱਛਿਆ ਵੀ ਆਹ ਆਵਾਜ਼ ਆਉਂਦੀ ਹੈ? ਉਹ ਕਹਿੰਦਾ ਵੀ ਇੱਕ ਪਲ ਖਲੋ, ਇੱਥੇ ਖਲੋ। ਉਹ ਕਹਿਣ ਲੱਗਿਆ ਚੰਗੀ ਤਰ੍ਹਾਂ ਠੀਕ ਕਰਿਓ, ਮੈਂ ਪਹਿਲਾਂ 2 ਬੰਦਿਆਂ ਕੋਲ ਠੀਕ ਕਰਵਾ ਬੈਠਾ, ਡਾਲਰ ਵੀ ਵਾਹਵਾ ਖਰਚ ਬੈਠਾ, ਅਤੇ ਉਹਨੇ ਇੱਕ ਦਿਨ ਰੱਖਿਆ, ਫਿਰ ਅੱਧੇ ਦਿਨ ਰੱਖੀ ਅਤੇ ਠੀਕ ਹੋਈ ਨਹੀਂ। ਉਹ ਕਹਿੰਦਾ ਮੈਂ ਰੱਖਣ ਦੀ ਲੋੜ ਨਹੀਂ ਹੈ, ਹੁਣੇ ਤੇਰੇ ਕੋਲ ਹੀ ਕਰ ਦੇਣਾ ਸਾਰਾ ਕੁਛ। ਉਹਨੇ ਚੁੱਕਿਆ, ਬੁੰਡ ਖੋਲ੍ਹਿਆ ਅਤੇ ਉਹਨੇ ਆਖਿਆ ਵੀ ਸਰਨਾ ਆਹ ਇਹਦਾ ਨੱਟ ਹੈ, ਹੁਣ ਮੈਂ ਕੱਸ ਦਿੰਦਾ, ਆਹ ਇੱਕ ਤੈਨੂੰ ਪਾਨਾ ਦਿੰਦਾ, ਜਦੋਂ ਢਿੱਲਾ ਹੋ ਗਿਆ, ਇਹਨੇ 15 ਕੁ ਦਿਨਾਂ ਬਾਅਦ ਢਿੱਲਾ ਹੋ ਹੀ ਜਾਣਾ ਹੁੰਦਾ, ਗੱਡੀ ਪੁਰਾਣੀ ਹੈ, ਇਹ ਆਹ ਲੈ ਤੂੰ ਪਾਨਾ, ਇਹ ਘਰ ਲੈ ਜਾ ਕੇ ਜਦੋਂ ਤੈਨੂੰ ਲੋਟ ਲੱਗਿਆ, ਤੈਨੂੰ ਆਵਾਜ਼ ਆਈ, ਆਪੇ ਹੀ ਕੱਸ ਲਈ। ਕਹਿੰਦੇ ਕਿੰਨੇ ਪੈਸੇ? ਕਹਿੰਦੇ $20। $10 ਮੇਰੀ ਫੀਸ ਹੈ, $10 ਦਾ ਪਾਨਾ, ਤੂੰ ਲੈ ਜਾ ਘਰ ਹੀ ਲੈ ਜਾ ਆਪਣੇ, ਜਾਂ ਤੇਰਾ ਜੀ ਕਰਿਆ ਜਾਂ ਠੀਕ ਕਰ ਲਈ, ਜਾਂ ਤੈਨੂੰ ਆਵਾਜ਼ ਲੱਗੇ। ਹੁਣ ਮੈਂ ਉਦਾਹਰਨ ਕਿਉਂ ਦਿੱਤੀ? ਇਸ ਲਈ ਦਿੱਤੀ, ਤੁਸੀਂ ਕਿਸੇ ਪੰਡਿਤ ਕੋਲ ਜਾਓ, ਉਹਨੂੰ ਆਖੋ ਜੀ ਮੈਂ ਆਪਣੇ ਬਾਰੇ ਕੁਛ ਨਹੀਂ ਪੁੱਛਣ ਆਇਆ, ਮੈਂ ਪੁੱਛਣ ਆਇਆ ਵੀ ਤੁਸੀਂ ਪੱਤਰੀ ਕਿਵੇਂ ਪੜ੍ਹਦੇ ਹੋ, ਕਿਵੇਂ ਦੇਖਦੇ ਹੋ ਵੀ ਇਹ ਬੰਦੇ ਦੀ ਕਿਸਮਤ ਚੰਗੀ ਹੈ ਇਹਦੀ ਮਾੜੀ ਹੈ, ਕਿਵੇਂ ਦੇਖਦੇ ਹੋ ਵੀ ਆਹ ਸ਼ਗਨ ਹੈ ਆਪ ਸ਼ਗਨ ਹੈ, ਮੈਨੂੰ ਸਿਖਾਓ। ਉਹ ਕਹਿੰਦਾ ਬਿਲਕੁਲ ਨਹੀਂ, ਉਹ ਤੁਹਾਨੂੰ ਕਦੇ ਪੱਤਰੀ ਨਹੀਂ ਦੇਵੇਗਾ। ਉਹ ਕਹਿੰਦਾ ਮੇਰੇ ਕੋਲ ਆ ਜਾਓ, ਪੂਜਾ ਪਾਠ ਮੇਰੇ ਕੋਲੋਂ ਕਰਵਾਓ, ਪੈਸੇ ਲਵਾਂਗਾ ਇੰਨੇ, ਪਰ ਮੈਂ ਸਾਰਾ ਕੁਛ ਕਰ ਦਿਆਂਗਾ, ਤੁਸੀਂ ਨਹੀਂ ਕਰ ਸਕਦੇ। ਉਹ ਕਦੇ ਤੁਹਾਨੂੰ ਨਹੀਂ ਦੱਸੇਗਾ ਵੀ ਘਰ ਜਾ ਕੇ ਇਵੇਂ ਕਰ ਲਿਓ, ਕਦੇ ਨਹੀਂ ਕਹਿੰਦਾ। ਗੁਰੂ ਨਾਨਕ ਕਿੱਡਾ ਦਿਆਲੂ ਹੈ, ਉਹਨੇ ਜਪਜੀ ਸਾਹਿਬ ਦਾ ਗੁਟਕਾ ਦੇ ਦਿੱਤਾ। ਕਹਿੰਦੇ ਪੁੱਤ ਜਦੋਂ ਤੇਰੇ ਅੰਦਰੋਂ ਕਾਮ ਦੀ ਆਵਾਜ਼, ਜਦੋਂ ਕ੍ਰੋਧ ਦੀ ਆਵਾਜ਼, ਜਦੋਂ ਲੋਭ ਦੀ ਆਵਾਜ਼, ਜਦੋਂ ਮੋਹ ਦੀ ਆਵਾਜ਼, ਹੰਕਾਰ ਦੀ ਆਵਾਜ਼ ਆਵੇ, ਗੁਟਕਾ ਲੈ ਜਾ, ਤੂੰ ਆਪਣੇ ਆਪ ਨੂੰ ਆਪੇ ਹੀ ਠੀਕ ਕਰ ਲਈ, ਤੈਨੂੰ ਭਟਕਣ ਦੀ ਲੋੜ ਨਹੀਂ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਕਿੱਡੀ ਬਦਕਿਸਮਤੀ ਹੈ, ਬੰਦਾ ਅੱਜ ਵੀ ਦੇਹਧਾਰੀਆਂ ਦੇ ਡੇਰਿਆਂ 'ਤੇ ਰੁਲਦਾ ਫਿਰਦਾ, ਗੁਰੂ ਨਾਨਕ ਦੇ ਦਿੱਤੇ ਗੁਟਕੇ ਕੋਲ ਬੈਠ ਕੇ ਨਹੀਂ ਪੁੱਛਦਾ ਸਤਿਗੁਰੂ ਦੱਸ ਮੈਂ ਆਪਣੇ ਆਪ ਨੂੰ ਕਿਵੇਂ ਠੀਕ ਕਰਾਂ। ਗੁਰੂ ਸਮਝਾ ਦੇਗਾ ਭਲਿਆ ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਤੂੰ ਆਪਣੇ ਆਪ ਨੂੰ ਆਪ ਹੀ ਸਵਾਰਨਾ, ਘਰ ਲੈ ਜਾ ਅਤੇ ਘਰ ਲੈ ਜਾ ਕੇ ਸਵਾਰ ਲਈ ਆਪਣੇ ਆਪ ਨੂੰ। ਆ ਗਿਆਨ ਨਹੀਂ ਕੋਈ ਦਿੰਦਾ, ਕੋਈ ਕਹਿੰਦਾ ਚੁਪਹਿਰੇ ਤੇ ਆ ਜਾ, ਉਹ ਭਲਿਆ ਬਾਣੀ ਤਾਂ ਕਿਸੇ ਵੇਲੇ ਪੜ੍ਹ ਲਓ। ਮੈਂ ਇੱਕ ਬੇਨਤੀ ਕਰਨ ਲੱਗਾ, ਤੁਹਾਨੂੰ ਮਾਫ਼ ਕਰਿਓ, ਸੱਚ ਕਹਿਣਾ ਚਾਹੁੰਦਾ। ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ। ਫਿਰ ਪੰਕਤੀ ਪੜ੍ਹ ਦਿੰਦਾ, ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ। ਹੁਣ ਇਹ ਪੰਕਤੀ ਐਸੀ ਤਾਂ ਨਹੀਂ ਵੀ ਕਿਸੇ ਨੂੰ ਸਮਝ ਨਾ ਲੱਗੀ ਹੋਵੇ, ਸਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਨਾ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਹੁਣ ਜੇ ਕੋਈ ਕਵੇ ਵੀ ਤੜਕੇ 4 ਵਜੇ ਪੜ੍ਹੋ ਤਾਂ ਤਦ ਹੀ ਅਸਰ ਕਰੇਗੀ, ਇਹ 9 ਵਜੇ ਅਸਰ ਨਹੀਂ ਕਰਦੀ, ਐਸਾ ਹੋ ਸਕਦਾ? ਇਹ ਕੋਈ ਕਵੇ ਵੀ 9 ਵਜੇ ਪੜ੍ਹਿਓ ਅਤੇ ਪਾਣੀ ਦਾ ਗਲਾਸ ਰੱਖ ਕੇ ਕੋਲ ਪੜ੍ਹਿਓ, ਬਾਬਾ ਦੀਪ ਸਿੰਘ ਦੀ ਫੋਟੋ ਕੋਲ ਰੱਖ ਕੇ ਪੜ੍ਹਿਓ ਅਤੇ ਫਿਰ ਅਸਰ ਕਰੇਗੀ? ਜੇ ਤੁਸੀਂ 10 ਵਜੇ ਪੜ੍ਹੀ ਤਾਂ ਇਹਨੇ ਕੋਈ ਅਸਰ ਨਹੀਂ ਕਰਨਾ, ਐਸਾ ਹੋ ਸਕਦਾ? ਕੋਈ ਪੁਲਿਸ ਵਾਲਾ ਤੁਹਾਨੂੰ ਕਹਿੰਦਾ ਹੋਵੇ ਵੀ ਆਹ ਸਟੋਪ ਸੈਨ, ਜੇ ਤੁਸੀਂ ਸਵੇਰੇ 6 ਵਜੇ ਇਹਨੂੰ ਲੰਘ ਜਾਓਗੇ ਫਿਰ ਤੁਹਾਨੂੰ ਕੋਈ ਸਜ਼ਾ ਨਹੀਂ, ਜੇ 10 ਵਜੇ ਲੰਘੋਗੇ ਤਾਂ ਫਿਰ ਸਜ਼ਾ, ਐਸਾ ਹੋ ਸਕਦਾ? ਜਿਹੜੀ ਚੀਜ਼ ਜਿਸ ਵੇਲੇ ਵੀ ਚੰਗੀ ਹੈ ਉਹ ਉਸ ਵੇਲੇ ਵੀ ਚੰਗੀ ਹੈ, ਉਹ ਬਾਅਦ ਵਿੱਚ ਵੀ ਚੰਗੀ ਹੈ, ਇਹਦਾ ਕਦੇ ਕੋਈ ਅਸਰ ਨਹੀਂ ਹੋ ਸਕਦਾ। ਪਰ ਅੱਜ ਦੇਖੋ ਸਾਨੂੰ ਰੱਬ ਦਾ ਗਿਆਨ ਨਾ ਹੋਣ ਕਰਕੇ, ਅਸੀਂ ਗੁਰੂ ਨਾਨਕ ਦੇ ਗੁਟਕੇ ਨਾਲ ਨਾ ਜੁੜੇ ਹੋਣ ਕਰਕੇ, ਅਸੀਂ ਸਤਿਗੁਰਾਂ ਦੀ ਬਾਣੀ ਨਾਲ ਨਾ ਜੁੜੇ ਹੋਣ ਕਰਕੇ ਅਸੀਂ ਕਿਹਨਾਂ ਚੱਕਰਾਂ 'ਚ ਉਲਝੇ ਹੋਏ ਹਾਂ। ਗੁਰੂ ਨਾਲ ਨਹੀਂ ਜੋੜਿਆ, ਸਾਨੂੰ ਵਕਤ ਨਾਲ ਜੋੜ ਦਿੱਤਾ। ਪੀਆ ਵਕਤ ਚੰਗਾ ਹੈ। ਇੱਕ ਬੇਨਤੀ ਹੋਰ ਕਰਦੇ ਹਾਂ, ਹਜੇ ਆਪਾਂ ਪਹਿਲੀ ਪੰਕਤੀ ਦੀ ਬੈਠੇ ਹਾਂ, ਮੈਂ ਸ਼ਬਦ ਪੂਰਾ ਕਰਨਾ ਚਾਹੁੰਦਾ, ਕਈ ਵਾਰੀ ਬਹੁਤ ਧਿਆਨ ਨਾਲ ਸੁਣਿਓ ਇਹ ਪੰਕਤੀ ਦੇ ਅਰਥ ਕੀ ਸਨ ਪਰ ਕਰ ਕੀ ਦਿੱਤੇ। ਇਹ ਪੰਕਤੀ ਦੇ ਅਰਥ ਕੀ ਸਨ ਪਰ ਕਰ ਕੀ ਦਿੱਤੇ। ਪੰਕਤੀ ਦੇ ਅਰਥ ਕੀ ਸੀ? ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹਦੇ ਅਰਥ ਬਣਾ ਇਹ ਦਿੱਤੇ ਵੀ ਤੂੰ ਅੰਮ੍ਰਿਤ ਵੇਲੇ ਉੱਠ, ਸੱਚਾ ਨਾਮ ਜਪ, ਵਡਿਆਈਆਂ ਦੀ ਵਿਚਾਰ ਕਰ। ਹੁਣ ਇਹਦੇ ਨਾਲ ਕੀ ਹੋਇਆ ਵੀ ਬਾਣੀ ਲਿਮਿਟ ਵਿੱਚ ਆ ਗਈ ਵੀ ਇਸ ਵੇਲੇ ਦਾ ਨਾਮ ਹੈ ਇਹ। ਇਹਦੇ ਅਰਥ ਪ੍ਰਚਲਿਤ ਕਰ ਦਿੱਤੇ ਗਏ। ਅਰਥ ਸੀ ਕੀ? ਅਸਲ ਵਿੱਚ ਅਰਥ ਬਣਦੇ ਕੀ ਸੀ? ਅਸਲ ਵਿੱਚ ਇਹ ਅਰਥ ਬਣਦੇ ਸੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜਦੋਂ ਵੀ ਤੂੰ ਸੱਚਾ ਨਾਮ ਲੈਂਦਾ, ਜਦੋਂ ਵੀ ਤੂੰ ਰੱਬ ਦੀਆਂ ਵਡਿਆਈਆਂ ਕਰਦਾ, ਤੇਰੀ ਜ਼ਿੰਦਗੀ ਦਾ ਉਹ ਵੇਲਾ ਅੰਮ੍ਰਿਤ ਵੇਲਾ, ਬਾਕੀ ਸਾਰਾ ਹੀ ਜ਼ਹਿਰ ਵੇਲਾ ਹੈ। ਬਾਕੀ ਜਿੰਨੇ ਵੀ ਤੂੰ ਕੰਮ ਕਰਨਾ ਉਹ ਸਾਰੀ ਜ਼ਹਿਰ ਵੇਲਾ। ਜਦੋਂ ਨਿੰਦਾ ਕਰਨਾ, ਉਸਤਤ ਕਰਨਾ, ਵੈਰ ਵਿਰੋਧ ਕਰਨਾ, ਵਿਸ਼ੇ ਵਿਕਾਰੀ ਗੱਲਾਂ ਕਰਨਾ, ਉਹ ਤਾਂ ਜ਼ਹਿਰ ਵਾਲਾ ਵੇਲਾ ਤੇਰਾ। ਅੰਮ੍ਰਿਤ ਵੇਲਾ ਕਦੋਂ ਹੈ? ਜਦੋਂ ਤੂੰ ਆਪਣੀ ਜ਼ਿੰਦਗੀ 'ਚ ਅੰਮ੍ਰਿਤ ਨਾਲ ਜੁੜਿਆ ਹੋਇਆ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ। ਹਾਂ, ਕੋਈ ਦੋ ਰਾਵਾਂ ਨਹੀਂ, ਗੁਰਬਾਣੀ ਵਿੱਚ ਸੁਬਾਹ ਦੇ ਪਹਿਰ ਨੂੰ ਵੀ ਬੜਾ ਸ਼ਾਂਤ ਅਤੇ ਰੱਬ ਨਾਲ ਜੁੜਨ ਵਾਲਾ ਮੰਨਿਆ ਗਿਆ, ਇਸ ਗੱਲ 'ਚ ਕੋਈ ਦੋ ਰਾਵਾਂ ਨਹੀਂ। ਪਰ ਉਹ ਇਸ ਲਈ ਵੀ ਮਨੁੱਖ ਨੇ ਦਿਨੇ ਕਿਰਤਕਾਰ ਵਿੱਚ ਲੱਗ ਜਾਣਾ। ਸਤਿਗੁਰੂ ਦੀ ਬਾਣੀ ਦਾ ਪਾਵਨ ਬਚਨ ਹੈ, ਚੌਥੇ ਪਹਿਰ ਸੁਬਾਹ ਕੈ ਸੁਰਤਿਆਂ ਉਪਜੈ ਚਾਓ। ਚਾਓ ਪੈਦਾ ਹੋਇਆ ਕਿਉਂਕਿ ਬੰਦਾ ਫਰੈਸ਼ ਹੋ ਕੇ ਉੱਠਿਆ ਅਤੇ ਉਹ ਰੱਬ ਦਾ ਧੰਨਵਾਦ ਕਰਦਾ, ਸ਼ੁਕਰ ਕਰਦਾ। ਜੁੜਨਾ ਸੌਖਾ ਹੈ ਕਿਉਂਕਿ ਦਿਨੇ ਫਿਰ ਕਈ ਤਰ੍ਹਾਂ ਦੀਆਂ ਰੁਝੇਵੇਂ ਉਹਦੇ ਖਿਆਲ ਖਿੰਡ ਜਾਂਦੇ ਨੇ, ਉਹਨੂੰ ਇਕੱਠਿਆਂ ਕਰਨਾ ਔਖਾ ਹੈ। ਇਹ ਗੱਲ ਵੱਖਰੀ ਬੇਨਤੀ ਕਰ ਰਿਹਾ ਸਾਂ। ਚਾਂਦਨਾ ਚਾਂਦਨ ਆਂਗਨ, ਸਭ ਤੋਂ ਸ੍ਰੇਸ਼ਟ ਚਾਂਦਨ ਹੈ, ਸਭ ਤੋਂ ਸ੍ਰੇਸ਼ਟ ਗਿਆਨ ਹੈ। ਪ੍ਰਭ ਜੀਓ ਅੰਤਰ ਚਾਂਦਨਾ, ਰੱਬ ਦਾ ਗਿਆਨ ਬੰਦੇ ਦੇ ਅੰਦਰ ਆ ਜਾਏ, ਰੱਬ ਦਾ ਗਿਆਨ ਮਨੁੱਖ ਦੀ ਜ਼ਿੰਦਗੀ 'ਚ ਕੰਮ ਆ ਜਾਏ, ਉਹਨੂੰ ਪਤਾ ਲੱਗ ਜਾਏ, ਜੀਵਨ ਦੀ ਸੋਝੀ ਆ ਜਾਏ, ਉਹਦੇ ਜੀਵਨ ਵਿੱਚ ਰੱਬ ਦਾ ਸੱਚਾ ਸੁੱਚਾ ਗਿਆਨ ਆ ਜਾਏ, ਉਹ ਚੰਗਾ ਇੱਕ ਨੇਕ ਇਨਸਾਨ ਬਣ ਜਾਏ, ਫਿਰ ਉਹਦੇ ਜੀਵਨ ਵਿੱਚ ਕੋਈ ਭਟਕਣਾ ਨਹੀਂ। ਸਤਿਗੁਰੂ ਕਿਰਪਾ ਕਰਦੇ ਨੇ, ਆਰਾਧਨਾ ਆਰਾਧਨ ਨੀਕਾ, ਹਰ ਹਰ ਨਾਮ ਆਰਾਧਨਾ। ਆਰਾਧਨਾ ਕਰਨੀ ਕਿਸੇ ਚੀਜ਼ ਦੀ, ਉਪਾਸ਼ਨਾ ਕਰਨੀ ਕਿਸੇ ਚੀਜ਼ ਦੀ, ਪੂਜਾ ਕਰਨੀ ਕਿਸੇ ਚੀਜ਼ ਦੀ। ਕਹਿਣ ਲੱਗੇ ਸਭ ਤੋਂ ਸ੍ਰੇਸ਼ਟ ਕਿਹੜਾ, ਸਭ ਤੋਂ ਚੰਗਾ ਕਿਹੜਾ, ਜੀਵਨ ਵਿੱਚ ਕਿਹੜਾ ਚੰਗਾ ਸਭ ਤੋਂ ਵਧੀਆ, ਜਿਹਦੀ ਆਰਾਧਨਾ ਕਰਨੀ ਹੋਵੇ। ਆਰਾਧਨਾ ਆਰਾਧਨ ਨੀਕਾ, ਨੀਕਾ ਦਾ ਅਰਥ ਹੁੰਦਾ ਚੰਗਾ। ਸਭ ਤੋਂ ਵਧੀਆ ਆਰਾਧਨਾ ਕਿਹਦੀ ਕਰਨੀ ਚਾਹੀਦੀ ਹੈ? ਹਰ ਹਰ ਨਾਮ ਆਰਾਧਨਾ। ਕਹਿਣ ਲੱਗੇ ਹਰੀ ਰੱਬ ਦੇ ਨਾਮ ਦੀ ਆਰਾਧਨਾ ਕਰਨੀ सब तो चंगी है। इबादत करनी, पूजा करनी और रब दे नाम दी सब तो वधीक चंगी है। हुण आपां इत्थे रुकने भी क्यों। पहली गल, नाम एक अजही ताकत है जिहदे नाल समुच्चा संसार बनिया। आप पढ़ते हैं बहुत बारी बाणी विचों, आपी ने आप साजिओ, आपी ने रचिओ नौ, दोई कुदरत साजी है कर आसन डिठो जाओ। परमेश्वर ने अपने आप नूं आप ही बनाया, फिर उन्हें अपना नाम अपनी ताकत पैदा की थी। आ जिहड़ा कुछ भी असी देखते हैं, जेता कीता तेता नाओ, बिन नावे ना ही को थाओ। जिन्ना कुछ पैदा होया ये सिर्फ नाम ही है। हुण गुरबाणी विच किड्डी वड्डी महानता बख्शिश कीती, कहन लगे नाम तेरे दुख भंजन है, दुखां दे नाश करन वाला है, नाम तेरा मुख उजला करन वाला है, नाम तेरी मैल उतारन वाला है, नाम तेरी राह दा चानण है, नाम तेरिया भुखां दा इलाज है, नाम तेरे हंकार नूं खत्म कर देगा, नाम तेनू निरंकार तक ले। किन्ने असीं पक्ष विचारदियां थक जांगे, पर गुरबाणी विच इन्ने पक्ष ने नाम दे, किते कोई मनुख जुड़ते जाए रब दे नाम नाल, परमेश्वर दे नाम नाल जुड़ते जाए। साहिब आखते ने आराधना आराधननीका, सब तो श्रेष्ठ आराधना एक परमेश्वर दे नाम दी है। हर हर नाम आराधना, रब दे नाम दी आराधना करनी सब तो श्रेष्ठ है। एक बेनती करा, बहुत ध्यान नाल सुनो। प्रोफेसर पूरन सिंह साढ़े इतिहास विच साहित विच एक बड़ा निमिकला जिहा लिखारी है, बड़ा अदुत्ती जिही किस्म दा लिखारी है। प्रोफेसर पूरन सिंह, ओदी मां ने उन्हू जदों भी सवाउणा, मां नाल बहुत अटैचमेंट सी ओदी, तां मां ने हर रोज़ वड्डा भी हो गया ते उन्हू सोहिला साहिब दा पाठ करदियां उहदे मत्थे ते हथ फेरदियां फेरदियां उन्हू सवाउणा, बड़े शौक नाल पालिया अपने पुत नूं, बहुत शौक नाल पालिया। उस तों बाद विच जदों सवेरे उठाउणा, उन्हें कदे आवाज़ मार के नहीं उठाउणा, उन्हें कोल खलो के मत्थे ते हाथ फेरना ते मूल मंत्र दा पाठ करन लग पैना। जदों भी किते अपने पुत नूं भेजना, दिने पढ़न वास्ते किसे जगह ते भेजना, ते हर वक्त अपने पुत नूं तुरन लगे नूं ये कहना भी गुरु नानक साहिब मेरे बच्चे दे नाल जायो। हर थां ते मां नहीं जा सकदी, हर थां ते प्यो नहीं जा सकदा, गुरु नानक साहिब तुसीं हरेक जगह ते जा सकदे हो, मेरे बच्चे दे नाल जायो। पढ़ाई कर ली, हुण उचेरी विद्या वास्ते होर अगे पढ़न वास्ते जापान चले ने। जदों जापान पढ़न गए तां साजो समान बनिया, उदों पिंडां विच टांगे हुंदे सी, अज वर्गा साधन नहीं सी हुंदा। मां घरों अरदासां करके अपने पुत नूं टांगे ते चढ़ाउण आई है। जदों टांगे ते चढ़ाउण लगी, पुत ने पैर छुए मां दे, मां ने सीने नाल लाया, कहण लगी गुरु नानक साहिब मेरे पुत दे नाल जायो, जिथे रस्ता भुल जाए तुसीं इहदी मदद कर दिओ। चले गए बाहर, गए ते जाके किसी सन्यासी दे प्रभाव थले सिक्खी नूं त्याग दिता। दस्तार लाती, केस कटा ले, सन्यासी बन गया, भगवे कपड़े पा ले, ਉਦੋਂ ਅੱਜ ਵਰਗੇ ਫੋਨ ਨਹੀਂ ਸੀ ਹੁੰਦੇ, ਚਿੱਠੀਆਂ ਬਸ ਇੱਕ ਦੂਜੇ ਦੇ ਦੁੱਖ ਸੁੱਖ ਦੀਆਂ ਸਾਥੀ ਹੁੰਦੀਆਂ ਸੀ। ਕਈ ਸਾਲ ਪੜ੍ਹ ਕੇ ਮਾਂ ਨੂੰ ਚਿੱਠੀ ਆਈ ਹੋਈ ਸੀ ਵੀ ਤੇਰਾ ਪੁੱਤ ਪੜ੍ਹ ਕੇ ਬਹੁਤ ਵੱਡਾ ਬੰਦਾ ਬਣ ਕੇ ਆ ਰਿਹਾ। ਮਾਂ ਹੁਣ ਜਿਸ ਟਾਂਗੇ 'ਤੇ ਛੱਡ ਕੇ ਆਈ ਸੀ ਨਾ, ਉਸੇ ਜਗ੍ਹਾ 'ਤੇ ਚਲੇ ਗਈ ਭਈ ਅੱਜ ਮੇਰੇ ਪੁੱਤ ਨੇ ਇੱਥੇ ਆਉਣਾ ਟਾਂਗੇ 'ਤੇ ਚੜ੍ਹ ਕੇ ਸ਼ਹਿਰ ਤੋਂ ਵਾਪਸ। ਜਦੋਂ ਮਾਂ ਉੱਥੇ ਗਈ ਅਤੇ ਉੱਥੇ ਜਾ ਕੇ ਟਾਂਗਾ ਖਲੋਤਾ, ਸੰਨਿਆਸੀ ਉਤਰਿਆ। ਮਾਂ ਕਦੇ ਸੱਜੇ ਪਾਸੇ ਦੇਖਦੀ ਹੈ, ਕਦੇ ਖੱਬੇ ਪਾਸੇ ਦੇਖਦੀ ਹੈ, ਕਦੇ ਟਾਂਗੇ ਦੀਆਂ ਸਵਾਰੀਆਂ ਨੂੰ ਦੇਖਦੀ ਹੈ। ਜਦੋਂ ਨਾ ਪਹਿਚਾਣ ਆਈ, ਪ੍ਰੋਫੈਸਰ ਪੂਰਨ ਸਿੰਘ ਸਾਹਮਣੇ ਆ ਗਏ, ਕਹਿੰਦੇ ਮਾਂ ਪਛਾਣਿਆ ਨਹੀਂ ਨਾ? ਕਹਿੰਦੀ ਨਾ ਪੁੱਤ, ਮੈਂ ਪਛਾਣਿਆ ਨਹੀਂ। ਕਹਿਣ ਲੱਗੇ ਮੈਂ ਤੇਰਾ ਪੁੱਤ ਪੂਰਨ? ਕਹਿੰਦੀ ਨਾ ਪੁੱਤ, ਕਿਸੇ ਮਾਂ ਨਾਲ ਝੂਠ ਨਹੀਂ ਬੋਲੀਦਾ, ਮਮਤਾ ਬੜੀ ਪਿਆਰੀ ਹੁੰਦੀ ਹੈ ਮਾਂ ਦੀ, ਤੂੰ ਮੇਰਾ ਪੂਰਨ ਨਹੀਂ ਹੋ ਸਕਦਾ। ਕਹਿਣ ਲੱਗੇ ਮਾਂ ਸੱਚ ਕਹਿਣਾ, ਮੈਂ ਤੇਰਾ ਪੂਰਨ ਹੈ, ਸੱਚ ਕਹਿਣਾ, ਮੈਨੂੰ ਮਾਂ ਬਹੁਤ ਪਿਆਰੀ, ਮੈਂ ਮਾਂ ਦੀ ਕਸਮ ਖਾ ਕੇ ਕਹਿਣਾ ਵੀ ਮੈਂ ਪੂਰਨ ਹੈ। ਮਾਂ ਥੱਲੇ ਬੈਠ ਕੇ ਬਹੁਤ ਰੋਈ, ਬਹੁਤ ਰੋਈ, ਜਿੰਨੀ ਰੀਝ ਲਾ ਕੇ ਰੋ ਸਕਦੀ ਸੀ ਰੋਈ, ਦਿਲ ਦਾ ਉਬਾਲ ਕੱਢਿਆ। ਪੰਜਾਂ ਸੱਤਾਂ ਮਿੰਟਾਂ ਬਾਅਦ ਪੂਰਨ ਸਿੰਘ ਮਾਂ ਦੀ ਬਾਂਹ ਪਕੜ ਕੇ ਉਠਾਉਣ ਲੱਗੇ। ਮਾਂ ਕੋਲ ਉੱਠ ਨਹੀਂ ਹੁੰਦਾ, ਉਹ ਉਠਾਉਣ ਲੱਗਾ ਬਾਂਹ ਪਕੜ ਕੇ। ਮਾਂ ਨੇ ਝਟਕਾ ਮਾਰ ਕੇ ਬਾਂਹ ਛੁਡਵਾ ਲਈ। ਕਹਿੰਦੀ ਕਦੇ ਡਿੱਗੇ ਹੋਏ ਦੂਜਿਆਂ ਨੂੰ ਉਠਾ ਨਹੀਂ ਸਕਿਆ ਕਰਦੇ, ਤੂੰ ਆਪ ਹੀ ਡਿੱਗਿਆ, ਤੂੰ ਮੈਨੂੰ ਕੀ ਉਠਾਉਣਾ? ਇੱਕ ਕੰਮ ਕਰ, ਜਿੱਧਰ ਤੇਰਾ ਜੀ ਕਰਦਾ ਚਲਾ ਜਾ, ਤੇਰਾ ਮੇਰੇ ਨਾਲ ਕੋਈ ਸੰਬੰਧ ਨਹੀਂ ਹੈ, ਜਾ। ਚਲਾ ਗਿਆ, ਕਈ ਥਾਵਾਂ 'ਤੇ ਫਿਰਦਾ ਰਿਹਾ। ਇੱਕ ਵਾਰੀ ਦੇਹਰਾਦੂਨ ਦੇ ਵਿੱਚ ਇੱਕ ਐਜੂਕੇਸ਼ਨਲ, ਇੱਕ ਬਹੁਤ ਵੱਡਾ ਵਿੱਦਿਅਕ ਅਦਾਰੇ ਦੇ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ। ਉੱਥੇ ਕਈ ਵਿਦਵਾਨ ਪੁਰਸ਼ ਆਏ, ਭਾਈ ਵੀਰ ਸਿੰਘ ਹੋਰੀ ਵੀ ਆਏ। ਇਸ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਭਗਵੇਂ ਕੱਪੜਿਆਂ 'ਚ, ਇਹਨੇ ਵੀ ਕੁੱਥੇ ਪਰਚਾ ਪੜ੍ਹਨਾ, ਇਹਨੇ ਵੀ ਉੱਥੇ ਇੱਕ ਲੈਕਚਰ ਦੇਣਾ। ਕੁਦਰਤੀ ਭਾਣਾ ਵਰਤਿਆ ਭਈ ਕਈ ਵਾਰੀ ਐਸੇ ਮਹਿਮਾਨ, ਅੱਜ ਵਾਂਗੂ ਸਾਧਨ ਨਹੀਂ ਸੀ, ਮੈਂ ਵਾਰ ਵਾਰ ਬੇਨਤੀ ਕਰਨਾ ਫੋਨਾਂ ਦਾ, ਉਹਨਾਂ ਦੇ ਕੋਲੋਂ ਉਹਨਾਂ ਦੇ ਪ੍ਰਬੰਧ ਤੋਂ ਜ਼ਿਆਦਾ ਬੰਦੇ ਆ ਗਏ, ਸਾਂਭ ਨਾ ਸਕੇ। ਅਤੇ ਉਹਨਾਂ ਨੇ ਇੱਕ ਬੇਨਤੀ ਕੀਤੀ ਅਖੀਰ ਵਿੱਚ, ਰਾਤ ਨੂੰ ਬਹੁਤੀ ਰਾਤ ਬੀਤ ਚੱਲੀ ਹੈ, ਉਹ ਕਹਿਣ ਲੱਗੇ ਵੀ ਭਾਈ ਵੀਰ ਸਿੰਘ ਜੀ, ਸਾਡੀ ਮਜਬੂਰੀ ਹੈ ਵੀ ਪ੍ਰੋਫੈਸਰ ਪੂਰਨ ਸਿੰਘ ਜੀ ਤੁਹਾਡੇ ਵਾਲੇ ਕਮਰੇ 'ਚ ਪੈਣਗੇ, ਇਹ ਹੁਣ ਤੁਹਾਡੀ ਮਰਜ਼ੀ ਹੈ ਵੀ ਕਿਹਨੇ ਬਾਹਰ ਪੈਣਾ, ਕਿਹਨੇ ਅੰਦਰ ਪੈਣਾ, ਸਾਡੇ ਲਈ ਦੋਵੇਂ ਸਤਿਕਾਰਯੋਗ ਨੇ, ਤੁਸੀਂ ਦੋਨਾਂ ਨੇ ਅੰਦਰ ਪੈਣਾ, ਤੁਹਾਡੀ ਮਰਜ਼ੀ ਹੈ। ਭਾਈ ਵੀਰ ਸਿੰਘ ਦੇ ਮੂੰਹ ਤੋਂ ਇੱਕ ਬੱਚਾ ਨਿਕਲ ਗਿਆ, ਕਹਿਣ ਲੱਗੇ ਚੰਗਾ ਹੋਇਆ, ਅੱਜ ਅਸੀਂ ਇਕੱਠੇ ਬੈਠ ਕੇ ਗੱਲਾਂ ਕਰਾਂਗੇ, ਅਤੇ ਹੋ ਸਕਦਾ ਮੇਰੇ ਗੁਰੂ ਦੀਆਂ ਗੱਲਾਂ ਇਹਨੂੰ ਮੇਰੇ ਵਰਗਾ ਬਣਾ ਹੀ ਦੇਣ। ਪ੍ਰੋਫੈਸਰ ਪੂਰਨ ਸਿੰਘ ਨੇ ਗੱਲ ਕਹੀ, ਕਿਉਂਕਿ ਕਈ ਵਾਰੀ ਬੰਦਾ ਤਰਕ 'ਚ ਜ਼ਿਆਦਾ ਕਹਿ ਜਾਂਦਾ। ਕਹਿਣ ਲੱਗੇ ਭਾਈ ਵੀਰ ਸਿੰਘ, ਫਿਰ ਆਪਾਂ ਇਕੱਠੇ ਨਾ ਰਹੀਏ। ਕਹਿੰਦੇ ਕਿਉਂ? ਕਹਿਣ ਲੱਗੇ ਇਹ ਵੀ ਤਾਂ ਹੋ ਸਕਦਾ ਵੀ ਮੇਰੀਆਂ ਗੱਲਾਂ ਕੱਲ੍ਹ ਤੈਨੂੰ ਮੇਰੇ ਵਰਗਾ ਬਣਾ ਲੈਣ। ਉਹ ਕਹਿਣ ਲੱਗੇ ਮੈਨੂੰ ਮੇਰੇ ਗੁਰੂ 'ਤੇ ਬੜਾ ਮਾਣ ਹੈ, ਬੜਾ ਭਰੋਸਾ ਹੈ, ਕੋਈ ਗੱਲ ਨਹੀਂ। ਰਾਤ ਨੂੰ ਗੁਰੂ ਦੀਆਂ ਗੱਲਾਂ ਸ਼ੁਰੂ ਹੋ ਗਈਆਂ, ਗੱਲਾਂ ਕਰਦੇ ਰਹੇ ਕਰਦੇ ਰਹੇ। ਸੁਭਾਵਕ ਉਹਨਾਂ ਗੱਲਾਂ ਗੱਲਾਂ ਵਿੱਚੋਂ ਭਾਈ ਵੀਰ ਸਿੰਘ ਨੇ ਉਹਦੇ ਸਿਰ 'ਤੇ ਹੱਥ ਫੇਰਿਆ, ਕਹਿਣ ਲੱਗੇ ਤੇਰੇ ਕੇਸ ਇੰਨੀ ਵਾਰੀ ਕੱਟਣ ਦੇ ਬਾਵਜੂਦ ਵੀ ਕਿੱਡੇ ਕੂਲੇ ਨੇ, ਅਤੇ ਪਿਆਰ ਕੀਤਾ। ਪ੍ਰੋਫੈਸਰ ਪੂਰਨ ਸਿੰਘ ਦੀਆਂ ਅੱਖਾਂ 'ਚ ਪਾਣੀ ਆ ਗਿਆ, ਸਾਰਾ ਕੁਝ ਸੰਨਿਆਸ ਛੱਡ ਦਿੱਤਾ, ਦੁਬਾਰੇ ਖੰਡੇ ਬਾਟੇ ਦੀ ਪੌਲ ਲਈ। ਹੁਣ ਮਾਂ ਨੂੰ ਇੱਕ ਚਿੱਠੀ ਲਿਖੀ, ਕਹਿਣ ਲੱਗੇ ਮਾਂ ਜਿਹੜੇ ਟਾਂਗੇ ਤੇ ਮੈਨੂੰ ਛੱਡ ਕੇ ਗਈ ਸੀ ਨਾ, ਇੱਕ ਵਾਰੀ ਉੱਥੇ ਫੇਰ ਆ, ਇੱਕ ਵਾਰੀ ਉੱਥੇ ਫੇਰ ਆ, ਤੇਰਾ ਗੁਆਚਿਆ ਹੋਇਆ ਪੂਰਨ ਤੈਨੂੰ ਉੱਥੇ ਲੱਭ ਜਾਏਗਾ, ਮੈਂ ਵਾਅਦਾ ਕਰਨਾ। ਮਾਂ ਤੇ ਮਾਂ ਹੈ ਨਾ, ਮਾਂ ਫਿਰ ਤਿਆਰ ਹੋ ਕੇ ਗਈ। ਅੱਜ ਉਹਨੂੰ ਘੜੀ ਪਲ ਲੰਘਾਉਣੇ ਔਖੇ ਹੋ ਗਏ। ਜਦੋਂ ਪ੍ਰੋਫੈਸਰ ਪੂਰਨ ਸਿੰਘ ਗੁਰਸਿੱਖੀ ਦੇ ਬਾਣੇ ਵਿੱਚੋਂ ਮੁੜ ਉਸ ਟਾਂਗੇ ਤੋਂ ਉਤਰ ਕੇ ਮਾਂ ਵੱਲ ਗਿਆ, ਮਾਂ ਦੀਆਂ ਅੱਖਾਂ 'ਚ ਫਿਰ ਪਾਣੀ ਆ ਗਿਆ ਪਿਆਰ ਦਾ। ਹੁਣ ਉਹਨੇ ਭੱਜ ਕੇ ਦੁਪੱਟਾ ਲੈ ਕੇ ਮਾਂ ਦੇ ਅੱਥਰੂ ਪੂੰਝੇ, ਕਹਿਣ ਲੱਗੇ ਮਾਂ ਅੱਜ ਤੂੰ ਨਾ ਰੋ, ਅੱਜ ਮੈਂ ਰੋਵਾਂਗਾ, ਅੱਜ ਤੂੰ ਨਾ ਰੋਵੀਂ, ਅੱਜ ਮੈਂ ਰੋਵਾਂਗਾ। ਮਾਂ ਕਹਿੰਦੀ ਪੁੱਤ ਤੂੰ ਕਿਉਂ ਰੋਣਾ? ਕਹਿਣ ਲੱਗੇ ਮਾਂ ਅੱਜ ਮੈਂ ਵੀ ਉਸ ਮਾਲਕ ਦਾ ਸ਼ੁਕਰਾਨਾ ਕਰਨਾ। ਮਾਂ ਸੱਚ ਕਰਕੇ ਜਾਣੀ, ਤੇਰਾ ਪੜ੍ਹਿਆ ਹੋਇਆ ਮੂਲ ਮੰਤਰ ਜਿੱਤ ਗਿਆ, ਤੇਰਾ ਪੜ੍ਹਿਆ ਹੋਇਆ ਸੋਹਿਲਾ ਸਾਹਿਬ ਜਿੱਤ ਗਿਆ, ਮਾਂ ਤੇਰਾ ਗੁਰੂ ਨਾਨਕ ਜਿੱਤ ਗਿਆ, ਮੇਰੀ ਵਿਦਿਆ ਹਾਰ ਗਈ, ਮਾਂ ਮੇਰਾ ਸੰਨਿਆਸੀ ਹਾਰ ਗਿਆ, ਮਾਂ ਮੇਰਾ ਉਹ ਭਗਵਾ ਬਾਣਾ ਹਾਰ ਗਿਆ, ਸਭ ਕੁਝ ਹਾਰ ਗਿਆ, ਮਾਂ ਤੇਰਾ ਗੁਰੂ ਨਾਨਕ ਜਿੱਤ ਗਿਆ। ਸੱਚ ਕਰਕੇ ਜਾਣੀ, ਮੈਨੂੰ ਵਾਪਸ ਮੋੜ ਲਿਆ। ਮਾਂ ਨੇ ਘੁੱਟ ਕੇ ਸੀਨੇ ਨਾਲ ਲਾਇਆ, ਕਹਿਣ ਲੱਗੀ ਪੁੱਤ ਮੈਂ ਜਿੱਥੇ ਵੀ ਭੇਜਦੀ ਸਾਂ ਇਹ ਕਹਿ ਕੇ ਭੇਜਦੀ ਸਾਂ, ਮੇਰੇ ਬੱਚੇ ਦੇ ਨਾਲ ਜਾਇਓ ਗੁਰੂ ਨਾਨਕ ਸਾਹਿਬ ਜੀ। ਮੈਂ ਹਰੇਕ ਜਗ੍ਹਾ 'ਤੇ ਨਹੀਂ ਜਾ ਸਕਦੀ, ਪਰ ਮੈਨੂੰ ਪੂਰੀ ਆਸ ਹੈ ਕਿਤੇ ਤੁਹਾਡੀ ਮਿਹਰ ਹੋ ਜਾਏ ਅਤੇ ਤੱਤੀ ਬਾਂਹ ਨਹੀਂ ਲੱਗੇਗੀ। ਗੁਰੂ ਜੀ ਕਿੱਡੀ ਪਿਆਰੀ ਬਾਤ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਆਖਦੇ ਨੇ, ਕਹਿੰਦੇ ਆਰਾਧਨਾ ਅਰਾਧਨ ਨੀਕਾ। ਜੇ ਤੂੰ ਇਬਾਦਤ ਹੀ ਕਰਨੀ ਹੈ ਤਾਂ ਉਹਦੀ ਇਬਾਦਤ ਕਰ ਜਿਹਨੂੰ ਤੂੰ ਮਾਣ ਨਾਲ ਕਹਿ ਸਕੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੇਰੀਆਂ ਔਖੀਆਂ ਘੜੀਆਂ ਨੂੰ ਸੌਖੀਆਂ ਬਣਾ ਦੇਗਾ। ਗੁਰੂ ਨਾਨਕ ਦੀ ਬਖਸ਼ਿਸ਼ ਦਾ ਪੱਲਾ ਪਕੜ ਕੇ ਦੇਖ। ਅਰਾਧਨ ਅਰਾਧਨ ਨੀਕਾ, ਹਰ ਹਰ ਨਾਮ ਆਰਾਧਨਾ। ਬਹੁਤ ਚੰਗਾ ਆਰਾਧਨਾ ਕਰਨੀ, ਇਬਾਦਤ ਕਰਨੀ ਬਹੁਤ ਚੰਗੀ ਹੈ, ਪਰ ਰੱਬ ਦੇ ਨਾਮ ਨਾਲ ਜੁੜਨਾ ਸਭ ਤੋਂ ਚੰਗਾ ਹੈ, ਕਿਉਂਕਿ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿੱਧ ਮਾਹੇ ਸਮਾਏ। ਬੜਾ ਕੁਝ ਨਾਮ ਦੀ ਮਹਿਮਾ ਨੂੰ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਸਤਿਗੁਰ ਜੀ ਨੇ ਬਿਆਨ ਕੀਤਾ ਹੋਇਆ। ਆਰਾਧਨਾ ਆਰਾਧਨ ਨੀਕਾ, ਹਰ ਹਰ ਨਾਮ ਆਰਾਧਨਾ। ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ। ਦੁਨੀਆਂ ਵਿੱਚ ਤਿਆਗੀ ਬੰਦੇ ਦੀ ਵੀ ਮਹਾਨਤਾ ਬਹੁਤ ਵੱਡੀ ਮੰਨੀ ਜਾਂਦੀ ਹੈ, ਕਿਉਂਕਿ ਤਿਆਗਣਾ ਬਹੁਤ ਔਖਾ ਹੈ, ਕਿਸੇ ਚੀਜ਼ ਨੂੰ ਛੱਡ ਦੇਣਾ ਬਹੁਤ ਔਖਾ ਹੈ। ਮਨੁੱਖ ਦੀ ਬਿਰਤੀ ਜਿਹੜੀ ਹੈ ਉਹ ਉਹਦੇ ਵਿੱਚ ਏਡਾ ਲੋਭ ਵੱਸਦਾ, ਉਹਦੇ ਲਈ ਜਿਹੜੀਆਂ ਚੀਜ਼ਾਂ ਨਹੀਂ ਵੀ ਕੰਮ ਆਉਂਦੀਆਂ ਮੈਂ ਉਹਨੂੰ ਵੀ ਆਪਣੀ ਪਕੜ ਬਣਾ ਕੇ ਰੱਖਣਾ ਚਾਹੁੰਦਾ, ਪਰ ਮੇਰੇ ਲਈ ਛੱਡਣਾ ਔਖਾ ਹੈ, ਪਕੜਨਾ ਸੌਖਾ ਹੈ। ਸਤਿਗੁਰੂ ਕਹਿਣ ਲੱਗੇ ਤਿਆਗ ਕਰਨਾ ਤਾਂ ਬਹੁਤ ਚੰਗਾ ਹੈ, ਪਰ ਜਿਹੜੀਆਂ ਚੀਜ਼ਾਂ ਦਾ ਤਿਆਗ ਮਨਾ ਤੂੰ ਕਰੀ ਬੈਠੋ, ਕੋਈ ਬਾਹਲੀਆਂ ਤੈਨੂੰ ਰੱਬ ਦੇ ਨੇੜੇ ਕਰਨ ਵਾਲੀਆਂ ਨਹੀਂ। ਕਿਸੇ ਨੇ ਤਿਆਗ ਦਿੱਤਾ ਮੈਂ ਆਹ ਖਾਣਾ ਨਹੀਂ ਖਾਂਦਾ, ਕਿਸੇ ਨੇ ਤਿਆਗ ਦਿੱਤਾ ਮੈਂ ਆਹ ਬਾਣਾ ਨਹੀਂ ਪਹਿਨਦਾ, ਕਿਸੇ ਨੇ ਤਿਆਗ ਦਿੱਤਾ ਮੈਂ ਨਾ ਭਾਂਡਿਆਂ 'ਚ ਨਹੀਂ ਖਾਂਦਾ। ਮੈਂ ਦੇਖਿਆ ਕਈ ਵਾਰੀ ਕਿਸੇ ਦੇ ਘਰ ਜਾਈਦਾ ਅਤੇ ਘਰ ਵਾਲਿਆਂ ਨੂੰ ਇਹੋ ਹੀ ਫਿਕਰ ਪਿਆ ਹੁੰਦਾ ਵੀ ਇਹਨੂੰ ਕਿਹੜੇ ਕਿਹੜੇ ਭਾਂਡਿਆਂ 'ਚ ਖਵਾਈਏ। ਕਿੱਡੀ ਕਮਾਲ ਦੀ ਗੱਲ ਹੈ, ਬਹੁਤ ਵਾਰੀ ਸੰਗਤ ਵਿੱਚ ਦੇਖੀਦਾ ਜੀ ਸਟੀਲ ਦਾ ਗਲਾਸ ਲਿਆਓ, ਗਲਾਸ ਸਟੀਲ ਦਾ ਲਿਆਂਦਾ ਪਰ ਪਾਣੀ ਦੀ ਬੋਤਲ ਉਹੀ ਹੈ, ਉਸੇ ਬੋਤਲ ਵਿੱਚੋਂ ਖੋਲ੍ਹ ਕੇ ਸਟੀਲ ਦੇ ਗਲਾਸ 'ਚ ਪਾ ਕੇ ਪੀ ਲਿਆ। ਕੈਸਾ ਕਰਮ ਕਾਂਡ ਹੈ। ਸਿਰਫ ਇੱਥੋਂ ਬੋਤਲ ਚੁੱਕ ਕੇ ਆ ਮੂੰਹ ਨੂੰ ਲਾ ਕੇ ਇੰਨੇ ਚਿਰ 'ਚ ਇਹਨੇ ਜ਼ਹਿਰ ਬਣ ਜਾਣਾ ਹੈ। ਕੈਸੇ ਕਰਮ ਕਾਂਡਾਂ ਵਿੱਚ ਅਸੀਂ ਉਲਝ ਗਏ। ਸਾਹਿਬ ਕਹਿੰਦੇ ਤਿਆਗਣਾ ਬਹੁਤ ਚੰਗਾ ਹੈ, ਪਰ ਆ ਮੈਂ ਤੈਨੂੰ ਦੱਸਾਂ ਪੁੱਤ ਕੀ ਤਿਆਗ ਆਪਣੇ ਜੀਵਨ ਵਿੱਚੋਂ। ਕੋਈ ਘਰ ਨੂੰ ਤਿਆਗ ਗਿਆ, ਕੋਈ ਮਾਂ ਬਾਪ ਨੂੰ ਤਿਆਗ ਗਿਆ, ਕੋਈ ਬੱਚੇ ਇਸਤਰੀ ਨੂੰ ਤਿਆਗ ਗਿਆ, ਕਿਸੇ ਨੇ ਕੁਝ ਤਿਆਗ ਦਿੱਤਾ, ਕਿਸੇ ਨੇ ਕੁਝ ਤਿਆਗ ਦਿੱਤਾ। ਹਜ਼ੂਰ ਕਹਿੰਦੇ ਜਿਹੜਾ ਤਿਆਗ ਕਰਨਾ ਸੀ ਉਹ ਕਰ ਹੀ ਨਹੀਂ ਸਕਿਆ। ਤਿਆਗਣਾ ਤਿਆਗਣ ਨੀਕਾ, ਨੀਕਾ ਦਾ ਅਰਥ ਹੁੰਦਾ ਚੰਗਾ। ਵਾਰ ਵਾਰ ਬੇਨਤੀ ਕਰਦਾ, ਸਾਰੇ ਸ਼ਬਦਾਂ 'ਚ ਕਰੀਬ ਆਉਣਾ ਹੈ। ਕਾਮ ਤਿਆਗਣਾ ਅਤੇ ਫਿਰ ਆਪਣੇ ਜੀਵਨ ਵਿੱਚੋਂ ਵਿਕਾਰੀ ਭਾਵਨਾ ਨੂੰ ਤਿਆਗ। ਕਾਮ ਕ੍ਰੋਧ, ਕ੍ਰੋਧ ਨੂੰ ਤਿਆਗ ਜਿਹੜਾ ਰੋਜ਼ ਤੇਰੇ ਅੰਦਰ ਅੱਗ ਲਾਉਂਦਾ ਹੈ। ਲੋਭ ਇਸ ਭੈੜੀ ਬਿਰਤੀ ਨੂੰ ਤਿਆਗ ਜਿਹੜੀ ਤੈਨੂੰ ਗੰਗੂ ਵਰਗਾ ਬਣਾ ਦਿੰਦੀ ਹੈ। ਇਹਨਾਂ ਚੀਜ਼ਾਂ ਦਾ ਤਿਆਗ ਕਰਕੇ ਦੇਖ, ਫਿਰ ਤੈਨੂੰ ਪਤਾ ਲੱਗੇਗਾ ਵੀ ਜੀਵਨ ਵਿੱਚ ਤਿਆਗਣਾ ਕਿੱਡਾ ਵਧੀਆ ਹੈ। ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ, ਇਹਨਾਂ ਚੀਜ਼ਾਂ ਦਾ ਤਿਆਗ ਕਰਕੇ ਦੇਖ, ਫਿਰ ਸਾਨੂੰ ਅਸਲ ਵਿੱਚ ਸੋਝੀ ਆਵੇਗੀ, ਅਸਲ ਵਿੱਚ ਸਾਨੂੰ ਪਤਾ ਲੱਗੇਗਾ। ਜਦੋਂ ਮਨੁੱਖ ਕਾਮ ਦੀ ਬਿਰਤੀ ਤੋਂ ਉੱਚਾ ਉੱਠਦਾ ਹੈ ਉਦੋਂ ਉਹਦੀ ਪ੍ਰਵਿਰਤੀ ਜਿਹੜੀ ਉਹ ਨਾਮ ਵਾਲੇ ਪਾਸੇ ਨੂੰ, ਰੱਬੀ ਘਰ ਵਾਲੇ ਪਾਸੇ ਨੂੰ ਤੁਰਦੀ ਹੈ। ਜਦੋਂ ਕ੍ਰੋਧ ਦਾ ਤਿਆਗ ਕਰਦਾ, ਸੱਚ ਕਰਕੇ ਜਾਣੇ ਉਹ ਕਿਸੇ ਨੂੰ ਮਾਫ਼ ਕਰਨ ਦੀ ਤਮੰਨਾ ਤਾਦੀ ਪੈਦਾ ਹੁੰਦੀ ਹੈ। ਜੇ ਅੰਦਰ ਕ੍ਰੋਧ ਹੈ ਨਾ, ਇੱਕ ਵਾਰੀ ਦੋ ਵਿਦਿਆਰਥੀ ਸੀ, ਉਹ ਪੜ੍ਹੇ, ਪੜ੍ਹ ਕੇ ਕੁਦਰਤੀ ਇੱਕ ਰਾਜਾ ਬਣ ਗਿਆ, ਇੱਕ ਬਹੁਤ ਵੱਡਾ ਫਕੀਰ ਬਣ ਗਿਆ। ਹੁਣ ਆਪਣੀ ਆਪਣੀ ਥਾਂ ਦੇ ਉੱਤੇ ਦੋਵੇਂ ਬਹੁਤ ਉੱਚਾ ਨਾਂ ਹੈ ਦੋਨਾਂ ਦਾ। ਉਹਦਾ ਫਕੀਰੀ ਵਿੱਚ ਨਾਂ ਬਹੁਤ ਉੱਚਾ ਹੈ, ਉਹ ਤੇ ਰਾਜਾ ਹੈ, ਉਹਦਾ ਤਾਂ ਹੋਣਾ ਹੀ ਹੈ, ਉਹ ਤੋਂ ਵੱਡੀ ਗੱਲ ਕੀ। ਹੁਣ ਦੋਵੇਂ ਬਚਪਨ ਤੋਂ ਇਕੱਠੇ ਤੁਰੇ ਸੀ, ਕਿੱਡੀ ਦੂਰ ਤੱਕ ਇਕੱਠੇ ਪੜ੍ਹਦੇ ਗਏ। ਹੁਣ ਰਾਜੇ ਨੂੰ ਭੁਲੇਖਾ ਲੱਗਿਆ ਕਰੇ ਵੀ ਉਹ ਮੇਰਾ ਦੋਸਤ ਹੈ ਅਤੇ ਉਹ ਬਹੁਤ ਉੱਚੀ ਪਦਵੀ ਪ੍ਰਾਪਤ ਕਰ ਗਿਆ, ਉਹ ਬਹੁਤ ਕਮਾਲ ਦਾ ਫਕੀਰ ਬਣ ਗਿਆ। ਫਕੀਰ ਦੇ ਮਨ ਵਿੱਚ ਗੱਲ ਵੱਢ ਵੱਢ ਕੇ ਖਾਵੇ ਵੀ ਮਨਾਂ ਤੋਂ ਫਕੀਰ ਬਣੀ ਬੈਠਾ, ਉਹ ਰਾਜਾ ਬਣ ਗਿਆ। ਅੰਦਰ ਦੋਨਾਂ ਦੇ ਇੱਕ ਧੁੱਕ ਧੁੱਕੀ ਲੱਗੀ ਹੋਈ ਹੈ। ਇੱਕ ਵਾਰੀ ਉਸ ਰਾਜੇ ਨੇ ਆਪਣੇ ਘਰ ਉਸ ਫਕੀਰ ਨੂੰ ਸੱਦਾ ਦਿੱਤਾ ਬਈ ਕੋਈ ਗੱਲ ਨਹੀਂ, ਤੂੰ ਸਾਡੇ ਘਰ ਆ, ਆਪਾਂ ਇੱਕ ਦਿਨ ਦਾ ਖਾਣਾ ਇਕੱਠਾ ਕਰੀਏ। ਹੁਣ ਰਾਜੇ ਨੇ ਦਿਖਾਉਣ ਵਾਸਤੇ ਵੀ ਮੈਂ ਤਾਂ ਕਿੱਡੀ ਵੱਡੀ ਗੱਲ ਬਣ ਗਈ ਹੈ ਮੇਰੀ ਤਾਂ, ਉਹਨੇ ਬੜੀ ਦੂਰ ਤੱਕ ਕਲੀਨ ਵਿਛਾਏ, ਬਹੁਤ ਮਹਿੰਗੇ ਮਹਿੰਗੇ ਵਿਦੇਸ਼ਾਂ ਤੋਂ ਮੰਗਾ ਕੇ, ਅਤੇ ਆਸੇ ਪਾਸੇ ਲੋਕ ਖੜ੍ਹੇ ਕੀਤੇ ਜਿਹੜੇ ਉਹਨਾਂ 'ਤੇ ਫੁੱਲਾਂ ਦੀ ਵਰਖਾ ਕਰਨਗੇ, ਕਈ ਤਰ੍ਹਾਂ ਦਾ ਉਹਨੇ ਸੁਗੰਧੀਆਂ ਛਿੜਕਣਗੇ, ਉਹ ਕਈ ਕੁਛ ਉਹਨੇ ਕੀਤਾ। ਅਤੇ ਫਕੀਰ ਦੇ ਚੇਲਿਆਂ ਨੇ ਫਕੀਰ ਨੂੰ ਵੀ ਦੱਸ ਦਿੱਤਾ ਵੀ ਉਹ ਤਾਂ ਬਹੁਤ ਤਿਆਰੀ ਕਰੀ ਬੈਠਾ ਬਾਈ, ਕੁੱਡੀ ਦੂਰ ਤੱਕ ਉਹਨੇ ਤਿਆਰੀ ਕੀਤੀ ਹੋਈ ਹੈ ਇਹ ਦਿਖਾਉਣ ਵਾਸਤੇ ਵੀ ਮੇਰੇ ਕੋਲ ਕਿੰਨੀ ਮਾਇਆ, ਮੈਂ ਰਾਜਾ ਬਣ ਗਿਆ ਧਨ ਦੌਲਤ, ਭਈ ਮੈਂ ਐਡਾ ਵੱਡਾ ਰਾਜੇ ਤੋਂ ਉੱਤੇ ਕੋਈ ਪਦਵੀ ਨਹੀਂ ਹੈ। ਉਹ ਕਹਿਣ ਲੱਗਿਆ ਕੋਈ ਗੱਲ ਨਹੀਂ, ਫਿਰ ਮੈਂ ਵੀ ਪ੍ਰਗਟ ਕਰਾਂਗਾ ਮੈਂ ਕਿੱਡਾ ਵੱਡਾ ਤਿਆਗੀ ਹੈ। ਉਹ ਕਹਿੰਦੇ ਠੀਕ ਹੈ। ਉਹ ਜਾਂਦਾ ਹੋਇਆ ਕਿਸੇ ਗੰਦੇ ਛੱਪੜ ਵਿੱਚੋਂ, ਉਹਦੇ ਵਿੱਚੋਂ ਦੀ ਲੰਘ ਕੇ ਆਪਣੀਆਂ ਲੱਤਾਂ ਲਬੇੜ ਕੇ ਅਤੇ ਉਹਦੇ ਉੱਤੇ ਗਲੀਚਿਆਂ ਉੱਤੇ ਤੁਰਨ ਲੱਗ ਪਿਆ। ਉਹ ਦਿਖਾਉਣਾ ਚਾਹੁੰਦਾ ਵੀ ਜੇ ਤੂੰ ਕੀਮਤੀ ਗਲੀਚੇ ਵਿਛਾਏ ਨੇ ਮੈਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ। ਰਾਜਾ ਬੜੇ ਹਾਰ ਲੈ ਕੇ ਮੰਤਰੀਆਂ ਦੇ ਕੋਲ ਖੜ੍ਹਾ ਸੀ, ਉਹਨੇ ਉਸੇ ਵੇਲੇ ਕਹਿੰਦੇ ਛੱਡ ਦਿਓ, ਹਾਰ ਹੋਰ ਰਹਿਣ ਦਿਓ। ਉਹਨੇ ਹਾਰ ਹੋਰ ਪਾਸੇ ਰੱਖ ਦਿੱਤੇ, ਸਿੱਧਾ ਉਹਨੂੰ ਜਾ ਕੇ ਮਿਲਿਆ, ਕਹਿੰਦਾ ਹਾਂ ਸੱਜਣਾ, ਜਿੱਥੇ ਅੱਜ ਤੋਂ 20 ਸਾਲ ਪਹਿਲਾਂ ਤੂੰ ਖਲੋਤਾ ਸੀ ਉੱਥੇ ਮੈਂ ਖਲੋਤਾ, ਤੂੰ ਵੀ ਉੱਥੇ ਖਲੋਤਾ, ਮੈਂ ਸੋਚਿਆ ਸੀ ਪਤਾ ਨਹੀਂ ਕਿੰਨਾ ਕੁ ਅੱਗੇ ਲੰਘ ਗਿਆ ਹੋਏਗਾ। ਕਹਿੰਦਾ ਕਿਉਂ? ਕਹਿੰਦਾ ਜੇ ਮੈਂ ਮਾਇਆ ਦਾ ਅਡੰਬਰ ਕੀਤਾ ਤਾਂ ਤੂੰ ਵੀ ਪੈਰ ਲਵੇੜ ਕੇ ਆਇਆ ਵੀ ਤੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੁੰਦਾ, ਅਸਲ ਵਿੱਚ ਸੱਚ ਵਿੱਚ ਤੂੰ ਵੀ ਅੱਗੇ ਨਹੀਂ ਨਿਕਲ ਸਕਿਆ। ਜੇ ਤੂੰ ਫਕੀਰ ਹੀ ਸੀ ਤੈਨੂੰ ਗਲੀਚਿਆਂ ਤੱਕ ਕੀ ਮਤਲਬ ਸੀ, ਤੇਰੀ ਤਾਂ ਅੱਖ ਥੱਲੇ ਬਿਨਾ ਆਉਂਦੇ। ਪਰ ਤੂੰ ਇਸ ਲਈ ਬਈ ਮੈਂ ਆਪਣੀ ਗੱਲ ਦਾ ਕ੍ਰੋਧ ਦਾ ਪ੍ਰਗਟਾਵਾ ਕਰਨਾ ਚਾਹੁੰਦਾ, ਉਹਦੇ ਵਿਰੁੱਧ ਕਰਨਾ ਚਾਹੁੰਦਾ, ਅੰਦਰੋਂ ਤੂੰ ਵੀ ਉੱਥੇ ਤੱਕ ਹੀ ਬੈਠਾ ਹੋਇਆ, ਕੱਪੜੇ ਹੀ ਬਦਲੇ ਨੇ, ਮੈਂ ਰਾਜਿਆਂ ਵਾਲੇ ਪਾਲੇ ਤੂੰ ਫਕੀਰਾਂ ਵਾਲੇ ਪਾਲੇ, ਗੱਲ ਕੁਛ ਵੀ ਨਹੀਂ, ਉੱਥੇ ਦੇ ਉੱਥੇ ਹੀ ਖਲੋਤੇ ਨੇ, ਜੇ ਉਹ ਜਿਹੇ ਅੰਦਰੋਂ ਮੈਂ ਉਹੋ ਜਿਹੀ ਤੂੰ ਹੈ। ਸੱਚ ਕਰਕੇ ਜਾਣਿਓ, ਅੱਜ ਬੰਦਿਆਂ ਦੀ ਤਸਵੀਰ ਲੋਕਾਂ ਨੂੰ ਖੁਦਾ ਕੇ ਬੰਦੋਂ ਕੋ ਦੇਖ ਕਰ ਹੀ ਖੁਦਾ ਸੇ ਮਨੁੱਕਰ ਹੋਈ ਹੈ ਦੁਨੀਆ, ਜਿਸ ਖੁਦਾ ਕੇ ਬੰਦੇ ਐਸੇ ਵੀ ਖੁਦਾ ਅੱਛਾ ਨਹੀਂ। ਰੱਬ ਨੇ ਤਾਂ ਕਦੇ ਵੀ ਚੋਰੀਆਂ ਨਹੀਂ ਕੀਤੀਆਂ, ਰੱਬ ਨੇ ਥੋੜ੍ਹਾ ਕਿਸੇ ਠੇਕੇ ਤੋਂ ਸ਼ਰਾਬ ਖਰੀਦੀ ਹੈ, ਇਹ ਤਾਂ ਰੱਬ ਦੇ ਬੰਦਿਆਂ ਨੇ ਜਦੋਂ ਇਹੋ ਜਿਹੇ ਕਹਿਰ ਕੀਤੇ ਤਾਂ ਮੰਨਣਾ ਪਿਆ ਵੀ ਜੇ ਰੱਬ ਦੇ ਬੰਦੇ ਇਹੋ ਜਿਹੇ ਨੇ ਤਾਂ ਰੱਬ ਵੀ ਕੋਈ ਬਹੁਤਾ ਚੰਗਾ ਵਧੀਆ ਨਹੀਂ ਹੋਣਾ, ਲੋਕ ਰੱਬ ਤੋਂ ਵੀ ਮਨੁੱਖਰ ਹੋ ਗਏ। ਸਾਹਿਬ ਕਹਿੰਦੇ ਨੇ ਵੀ ਜੇ ਤੂੰ ਤਿਆਗਣਾ ਹੀ ਹੈ ਆਪਣੇ ਅੰਦਰੋਂ ਕ੍ਰੋਧ ਨੂੰ ਤਿਆਗ ਕੇ ਦੇਖ, ਕਿਸੇ ਨੂੰ ਮਾਫ ਕਰਨ ਦੀ ਸਮਰੱਥਾ ਆਪਣੇ ਵਿੱਚ ਪੈਦਾ ਕਰਕੇ ਦੇਖ। ਤਾਂ ਗੁਰੂ ਜੀ ਨੇ ਜਿਹੜੀ ਜੀਵਨ ਜੁਗਤ ਬਖਸ਼ਿਸ਼ ਕੀਤੀ ਹੈ, ਮੈਂ ਅੱਜ ਉਹਦੇ ਵਿੱਚੋਂ ਸਿਰਫ ਤਿੰਨ ਹੀ ਗੱਲਾਂ ਸਾਂਝੀਆਂ ਕਰ ਸਕਿਆ, ਬਾਕੀ ਸ਼ਬਦ ਦਾ ਹਿੱਸਾ ਆਪਾਂ ਕੱਲ੍ਹ ਸਾਂਝਾ ਕਰਾਂਗੇ। ਪਹਿਲੀ ਗੱਲ ਸਾਂਝੀ ਕੀਤੀ ਸੀ ਵੀ ਸਭ ਤੋਂ ਵਧੀਆ ਗਿਆਨ ਕਿਹੜਾ ਹੈ ਔਰ ਉਹ ਸਾਡੇ ਅੰਦਰ ਹੋਵੇ। ਦੂਜੀ ਗੱਲ ਹੈ ਆਰਾਧਨਾ ਕਿਹਦੀ ਕਰਨੀ ਚਾਹੀਦੀ ਹੈ, ਆਰਾਧਨਾ ਆਰਾਧਨਿਕਾ ਹਰ ਹਰ ਨਾਮ ਆਰਾਧਨਾ। ਤੀਜੀ ਗੱਲ ਜਿਹੜੀ ਆਪਾਂ ਹੁਣ ਆਖਰ ਵਿੱਚ ਵਿਚਾਰੀ ਹੈ, ਤਿਆਗਣਾ ਤਿਆਗਣ ਨਿਕਾ ਕਾਮ ਕ੍ਰੋਧ ਲੋਭ ਤਿਆਗਣਾ, ਇਹਨਾਂ ਚੀਜ਼ਾਂ ਦਾ ਤਿਆਗ ਕਰ ਆਪਣੇ ਜੀਵਨ ਵਿੱਚੋਂ। ਤਿਆਗਣ ਦਾ ਮਤਲਬ ਹੈ ਇਹਨਾਂ ਨੂੰ ਕਿਸੇ ਕਾਬੂ ਵਿੱਚ ਕਰਨਾ, ਇਹਨਾਂ ਨੂੰ ਕਿਸੇ ਕੰਟਰੋਲ ਵਿੱਚ ਕਰਨਾ, ਇਹਨਾਂ ਨੂੰ ਕਿਸੇ ਮਰਿਆਦਾ ਵਿੱਚ ਬੰਨਣਾ। ਜਦੋਂ ਅਸੀਂ ਇਹ ਚੀਜ਼ਾਂ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ ਤਾਂ ਯਕੀਨਨ ਅਸੀਂ ਰੱਬ ਦੇ ਨੇੜੇ ਹੋ ਜਾਵਾਂਗੇ। ਰਹਿੰਦਾ ਸ਼ਬਦ ਆਪਾਂ ਕੱਲ੍ਹ ਰੋਜ਼ ਇੱਥੋਂ ਸ਼ੁਰੂ ਕਰਾਂਗੇ ਤਾਂ ਕਿ ਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਸਕੀਏ। ਇੰਨੀਆਂ ਹੀ ਬੇਨਤੀਆਂ ਕਬੂਲ ਕਰਨਾ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ ਜੀ। ਆਦਰ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਰਾਗਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ, ਸਦਾ ਸੁਚ ਸਲਾਹ ਤੇਰੀ ਨਾਮ ਮਨ ਵਸਾਵੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਕਹਿ ਨਾਨਕ ਸੁਣ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੀ, ਪੰਚ ਦੂਤ ਵਸ ਕੀਤੇ ਕਾਲ ਕੰਟ ਕੁਮਾਰਿਆ, ਕਹਿ ਨਾਨਕ ਤੈਂਸ ਕਹੋ ਆਤਿਤ ਕਰ ਅਨਹਦ ਵਾਜੀ, ਪਾਰ ਬ੍ਰਹਮ ਪ੍ਰਪਾਇਆ ਉਤਰੀ ਸਗਲ ਵਸੂਰੀ, ਸੰਤ ਸਾਜਨ ਭਈ ਸਰਸੀ ਪੂਰੀ ਗੁਰ ਤੇ ਜਾਣੀ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ, ਅਨਹਾ ਤੂੜੇ ਸੁਣ ਤੇ ਪੁਨੀਤ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ।
ਤੁਮਰੇ ਕਿਰਪਾ ਮੈਂ ਸੁਖ ਕਨੇ, ਕੋਈ ਨਾ ਜਾਣੈ ਤੁਮਰਾ ਅੰਤ ਉੱਚੇ। ਸਗਲ ਸਮਗਰੀ ਤੁਮਰੈ ਸੁਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਹਰਾ, ਉਸ ਤਾਕੂ ਬਿਗਲਣਾ ਕਉ ਲਾਗੈ, ਜਾਕੀ ਪ੍ਰਭਿਆ ਗਰਦਾਸ ਅਰਦਾਸ ਕੋ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਪ੍ਰਥਮ ਭਗਵਤੀ ਸਿਮਰਕਾਇ ਗੁਰੂ ਨਾਨਕ ਲੰਗਤਿਆਏ, ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸਾਂ ਹੋਈ ਸਹਾਇ, ਅਰਜਨ ਹਰ ਗੋਬਿੰਦ ਨੌ ਸਿਮਰੋ, ਸ੍ਰੀ ਹਰਾਇ ਸ੍ਰੀ ਹਰਕ੍ਰਿਸ਼ਨ ਧਿਆਈਐ, ਜਿਸ ਉਠੈ ਸਬਦ ਹੋ ਜਾਏ, ਤੇਗ ਬਹਾਦਰ ਸਿਮਰੈ ਕਰਨ ਉਨ ਦਿਆਵੈ ਧਾਈ, ਸਭ ਥਾਈ ਹੋਈ ਸਹਾਇ। ਦਸਮੈ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਈ ਸਹਾਇ। ਦਸਾ ਪਾਤਸ਼ਾਹ ਜੋਤ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਬੋਲੋ ਜੇ। ਪੰਜ ਪਿਆਰਿਆਂ, ਚੌਂ ਸਬਜਾਦਿਆਂ, 40 ਮੁਕਤੀਆਂ ਹਟੀਆਂ, ਜਪੀਆਂ ਤਪੀਆਂ, ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਈ, ਦੇਖ ਕੇ ਅਲੰਡ ਕੀਤਾ ਤਨਾ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਤੇ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ, ਸਿੱਖੀ ਕੇਸਾਂ ਸਵਾਸਾਂ ਸਿੰਘ ਨਿਭਾਏ, ਤਨਾ ਸਿਦਕਵਾਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੇ। ਪੰਜਾਂ ਤਖਤਾਂ ਸੁਰਬਾਤੂ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਤਰਕੇ ਬੋਲੋ ਜੇ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਾਮ ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹ ਜਾ ਖਾਲਸਾ ਜੀ ਸਾਹਿਬ ਤਾਂ ਤਰਸਿਆ ਰਿਹਾ, ਦੇਖ ਤੇ ਫਤਿਹ ਬ੍ਰਿਤ ਕੀ ਪੈਜਰੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲਬਾਲੇ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਬੇਕ ਦਾਨ, ਭਰੋਸਾ ਦਾਨ, ਵਸਾਹੂ ਦਾਨ, ਦਾਨਾ ਸਰਦਾਰ ਨਾਮਦਾਰ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰਾ ਬੋਲੋ ਜੇ। ਸਿੱਖਾਂ ਦਾ ਮਰਨੀ ਵਾ ਬਤ ਉੱਚੀ ਮਤ ਪਦ ਦੇ ਰਾਖੇ, ਆਪ ਵਾਹਿਗੁਰੂ ਅੰਤਰ ਜਾਮੀ, ਸਤਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮ ਜਨਾਂ ਦੇ ਪਾਵਨ ਦਰਸ਼ਨ ਦਿਦਾਰਿਆਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਨੂੰ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਧਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਆਪ ਜੀਆਂ ਦੇ ਮਹਾਨ ਕਿਰਪਾ ਬਖਸ਼ਿਸ਼ ਰਹਿਮ ਦਾ ਸਤਿਕਾਰ ਦੀਆਂ ਸਮੁੱਚੀਆਂ ਸੰਤਾਂ ਨੇ ਆਪ ਜੀ ਦੇ ਹਜ਼ੂਰੀ ਅੰਦਰ ਇਸ ਟਾਈਮ ਸਤਿਗੁਰੂ ਜੀ ਸੰਧਿਆ ਸਮੇਂ ਦੇ ਦੀਵਾਨ ਸਜਾਇਣ ਸਜਿਆ ਦੀਵਾਨਾਂ ਅੰਦਰ ਸ਼ਬਦ ਚੌਂਕੀ ਸੋਦਾਰ ਰਹਿਰਸ ਦੇ ਪਾਠ ਪ੍ਰੰਤੂ ਗੁਰਬਾਣੀ ਦਾ ਰਸਪਿਨਾ ਸ਼ਬਦ ਕੀਰਤਨ ਗਾਇਨ ਕੀਤਾ ਗਿਆ ਹੈ, ਗੁਰ ਸ਼ਬਦ ਦੀ ਕਥਾ ਵਿਚਾਰਾਂ ਹੋਈਆਂ ਹਨ। ਸਤਿਗੁਰੂ ਜੀਓ ਛੇ ਪੁਣੀਆਂ ਨਸ ਦੇ ਪਾਠ ਹੋਏ, ਦਸਰਿਆਂ ਪਾਸੋਂ ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਕੀਰਤਨ ਕਰਦੇ ਹਾਂ, ਗੁਰ ਸ਼ਬਦ ਦੀ ਕਥਾ ਵਿਚਾਰ ਕਰਦੇ ਹਾਂ, ਨਸ ਦੇ ਪਾਠ ਕਰਦੇ ਹਾਂ, ਸੰਗਤਾਂ ਪਾਸੋਂ ਪਾਵਨ ਦਰਬਾਰ ਦੀਆਂ ਹਾਜ਼ੀਆਂ ਪੜ੍ਹਦੇ ਹਾਂ, ਸਮੁੱਚੀਆਂ ਸੇਵਾਵਾਂ ਨਿਭਾਉਂਦੀਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ, ਨਿੱਘੇ ਵਾਤੇ ਸ਼ੁੱਧ ਬਾਣੀ ਪੜ੍ਹਨ ਦਾ, ਬਾਣੀ ਸ਼ਰਵਣ ਕਰਨ ਦਾ ਬਲ ਬਖਸ਼ਿਸ਼ ਕਰਨਾ, ਜੋ ਜੋ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀਆਂ ਭਰੀਆਂ, ਸੋਸ਼ਲ ਮੀਡੀਆ 'ਤੇ ਆਪਣੀਆਂ ਸੰਗਤਾਂ ਹਾਜ਼ਰੀਆਂ ਲਵਾਈਆਂ, ਸੰਗਤ ਕੀਤੀ ਸਰਬੱਤ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ, ਦਰੋਂ ਕਰੋਨਾ ਆਮਦਾਨ ਭਰੋਸਾ ਦਾਨ ਗੁਰਸਿੱਖੀ ਦਾਨ ਬਖਸ਼ਿਸ਼ ਕਰਨਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀਓ ਆਪਣੇ ਹੱਕ ਸੱਚ ਵਾਸਤੇ ਜੋ ਗੁਰ ਕੇ ਯੋਧੇ ਸਿੰਘ ਲੰਮੇ ਸਮੇਂ ਤੋਂ ਇੰਡੀਆ ਵਿਖੇ ਜੇਲ੍ਹਾਂ ਵਿੱਚ ਨਜ਼ਰਬੰਦ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਤਿੰਨਾਂ ਸਿੰਘਾਂ ਦੀ ਪੱਕੀ ਰਿਹਾਈ ਵਾਸਤੇ ਸਿੰਘਾਂ ਦੀ ਚੜ੍ਹਦੀ ਕਲਾ, ਸਮੁੱਚੇ ਪੰਥ ਦੀ ਚੜ੍ਹਦੀ ਕਲਾ ਅਤੇ ਏਕਤਾ ਲਈ ਅਰਦਾਸ ਜੀ, ਕਿਰਪਾ ਕਰਨੀ ਜੀ, ਸਮੁੱਚੇ ਪੰਥ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜੀ। ਭੋਗਦੇ ਸਮੇਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਆਪ ਜੀ ਦੀਆਂ ਸੰਗਤਾਂ ਵੱਲੋਂ ਪੰਚਮ ਕੜਾਹ ਪ੍ਰਸ਼ਾਦ ਦੇਖ ਸਕੇ ਹਾਜ਼ਰ ਹੈ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਕੜਾਹ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਨਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ, ਕਦਮ ਸਵਾਸ ਚੱਲੇ ਸਬਲੇ ਕਰਨੇ, ਤਲਫਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਜੀ। ਕਰੋ ਕਿਰਪਾ ਬਖਸ਼ੋ ਪਾਵਨ ਹੁਕਮਨਾਮੇ, ਸੰਗਤਾਂ ਨੂੰ ਅਸੀਸ ਬਖਸ਼ਿਸ਼ ਕਰੋ, ਸੁੱਖ ਹੋਵੇ, ਨਾਮ ਚਤਿਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਪਈ ਅਕਾਲ ਕੀ ਤਬਾਹ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ, ਗੁਰੂ ਗ੍ਰੰਥ ਜੀ ਮੰਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਾਹੈ, ਖੋਜ ਸ਼ਬਦ ਮੈਂ ਰਾਜ ਕਰੇਗਾ, ਖਾਲਸਾ ਆ ਕੀ ਰਹਿਣਾ, ਖੁਆਰ ਹੋਏ ਸਮਲੇਂਗੇ, ਖੁਆਰ ਹੋਏ ਸਮਲੇਂਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਸਤਿਗੁਰ ਸੇਤੀ ਪਿਰਹੜੀ, ਕਿਉਂ ਗੁਰ ਬਿਨ ਜੀਵਾ ਮਾਂ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾ ਗੁਰਦੇਖਾ ਸਾਹਮਣੇ। ਧੰਨ ਵਾਹਿਗੁਰੂ ਸਾਹਿਬ ਜੀਓ। ਬੈਰਾੜੀ ਮਹਿਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਰਹਾਉ ਜੋ ਕਿਛੁ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੈ, ਹਰ ਆਪੇ ਹਿੰਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ, ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗੜ ਚੁਕਾਵੈ। ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗੜ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਬੇਅੰਤ ਬਖਸ਼ਿਸ਼ਾਂ, ਬੇਅੰਤ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਸਤਿਗੁਰੂ ਜੀ ਕਿਰਪਾ ਕਰਨ, ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਅੱਜ ਦੇ ਸ਼ਬਦ ਦੀ ਕਥਾ ਕੀਤੀ ਹੈ, ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਤਿਆਗਣਾ ਵੀ ਆ ਜਾਵੇ, ਸਾਨੂੰ ਮੰਗਣਾ ਵੀ ਆ ਜਾਵੇ, ਤਾਂ ਜੋ ਅਜੋਕੇ ਸਮੇਂ ਵਿੱਚ ਚੱਲ ਰਹੀਆਂ ਇਹਨਾਂ ਦੁਸ਼ਵਾਰੀਆਂ ਤੋਂ ਅਸੀਂ ਬਚ ਸਕੀਏ ਜੀ। ਸੋ ਇਸੇ ਤਰ੍ਹਾਂ ਆਪ ਨਿਰੰਤਰਤਾ ਦੇ ਨਾਲ ਸ਼ਾਮਾਂ ਦੇ ਦੀਵਾਨ ਦੀ ਲਾਹਾ ਲੈਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹੇ ਲਾਰਾ ਗੁਰ ਦੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰੂ ਪ੍ਰਸਾਦ, ਜਕਰ ਕਿਰਤੇ ਆਖੀਐ ਕਰਤੇ ਕਹੋਈ ਵਿਚਾਰ, ਤਿਤਕਰ ਗਾਓ ਸੁਹਿਲਾ ਸੁਰੂ ਹਜਨਹਾਰ, ਤੁਮ ਗਾ ਭੁਵਨ ਨਿਰਭੁਕਾ ਸੁਹਿਲਾ, ਹਵਾਰ ਜਿਤ ਸੁਹਿਲਾ ਸਦਾ ਸੁਖੀ ਰਹਾਓ, ਨਿਤਨੇ ਜੀੜੇ ਸੰਭਾਲਣ ਦੇਖਗਾ ਦੇਵਣਹਾਰ, ਤੇਰਾ ਦਾਨਾ ਕੀਮਤ ਨਾ ਪਵੈ ਤਿਸਦਾ ਤੇ ਕੌਣ ਸੰਭਾਰ, ਸੰਬਤ ਸਾਹ ਲਿਖਿਆ ਮਿਲ ਕਰ ਪਾਵੂ ਤੀਰ, ਦੇਹੋ ਸਜਣਿਆ ਸਿਸੜੀਆਂ ਜੋ ਹੋਵੈ ਸਭ ਸੁਮੇਲ, ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਾਨੋ, ਸਦਣ ਹਾਰਾ ਸਿਮਰਿਆ ਨਾਨਕ ਸੇ ਦਿਆਮਰਾ ਸਮਹਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਇੱਕੋ ਵੇ ਸੁਨੇਖ, ਬਾਬਾ ਜੈ ਕਰ ਕਰਤੇ ਕਿਰਤ ਹੋਏ, ਸੋ ਕਰ ਹੋੜਾਈ ਤੁਇ ਰਹਾਉ, ਵਿਸ ਵਿੱਚ ਸਿਆ ਘੜੀਆਂ ਪੈਰਾਂ ਤੇ ਵਾਰੀ ਮਾਹੋਆ, ਸੂਰਜ ਕੋ ਰੁੱਤ ਨਿਗਨਾਨ ਕਰਤੇ ਕੀਤੇ ਵੇਸ, ਰਾਗਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ, ਦੀਪ ਬਨੇ ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਲੋ ਪਾਉਣ ਚੋਰੋ ਕਰੇ ਸਗਲ ਬਨ ਰਾਏ ਫਲਾਂ ਜੋਤੀ, ਕੈਸੇ ਆਰਤੀ ਹੋਏ ਭਾਵ ਖੜਨਾ ਤੇਰੇ ਆਰਤੀ ਨਹੱਤਾ, ਸ਼ਬਦ ਬਿਰੰਤ ਭਰੀ ਰਹਾਉ, ਸਹਿਸਤਾ ਮੰਨੈ ਨੰਨਾ ਨੈਣ ਹੈ ਤੂੰ ਏਕੂ, ਸਹਿਸ ਮੂਰਤ ਨਾਇਕ ਤੂੰ ਹੀ, ਸਹਿਸ ਪਦ ਬਿਮਲਨ ਇੱਕ ਪਾਦ, ਗੰਦਵਿਨ ਸਹਿਸਤਾ ਗੰਦ ਵਿੱਚ ਚਲਤ ਮੋਹੀ, ਸਮੈ ਜੋ ਜੋ ਤੈ ਸੋਏ ਜਿਦੈ ਚਰਨ, ਸਮੈ ਚਰਨ ਹੋਏ ਗੁਰਸਾਖੀ, ਜੋ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮੁਕਰੰਦ ਲੋਭਿਤ, ਮਨੋ ਦਿਨ ਮੋਇਆ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰ ਕੋ ਹੋਏ ਜਾ, ਤੇ ਤਰਨ ਵਸਾਰਾ ਗੁਰੂ ਪੁਰ ਮਹਲਾ ਚੌਥਾ, ਕਾਮ ਕ੍ਰੋਧ ਨਗਰ ਭਰਿਆ ਬਲ ਸਾਧੂ ਖੰਡ ਖੰਡਾ ਹੈ, ਪੂਰਬ ਲਿਖਤ ਲੇਖੇ ਗੁਰ ਪਾਇਆ, ਮਨ ਹਰ ਮੰਡਲ ਮੰਡਾ ਹੇ ਕਰ, ਸਾਧੂ ਲਿਪਲ ਵੱਡਾ ਹੇ ਕਰ, ਡਰੋ ਟੋੜਾ ਹੇ ਰਹਾਉ, ਸਾਖ ਥਾਰਾ ਸਾਨਾ ਜਾਣੇ ਅਤਨ ਤਰੋ ਮੈਂ ਖੰਡਾ ਹੈ, ਜਉ ਜੋ ਚਲਾ ਚੋ ਬੈਦ ਹੋ ਪਾਵੇ, ਜਮਕਾਲ ਸਹਿ ਸਡੰਡਾ ਹੈ, ਹਰ ਜਨ ਹਰ ਹਰ ਨਾਮ ਸੁਮਾਣ, ਦੁਖ ਜਨ ਮਰਨ ਪਉ ਖੰਡਾ ਹੈ, ਅਵਲਾ ਸਿਪੁਰੋ ਪਾਇਆ ਪਰਮੇਸ਼ਰ, ਬਹੁ ਸੋਭਣ ਮੇਰਾ ਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਹੁੜ ਵੱਡਾ ਹੈ, ਜਿਨ ਨਾਨਕ ਨਾਮ ਆਧਾਰ ਟੇਕ ਹੈ, ਰਣਾ ਮਿਸਕ ਮੰਡਾਏ ਰਾ ਗੋੜੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣ ਮੇਰੇ ਮੀਤਾ, ਸੰਤ ਟੈਲ ਕੀ ਬੇਲਾ, ਈ ਹਾ ਖਾੜ ਚਲੋ ਹਰਲਾ, ਆਗੈ ਵਿਸ਼ਨੁ ਸੁਹੇਲਾ, ਔਦ ਘਟੈ ਦਿਨ ਸੁਨੈ ਨਾਰੀ ਮਨ, ਗੁਰਮਿਲ ਕਾਜ ਸੁਵਾਰੇ ਰਹਾਓ, ਯੋ ਸੰਸਾਰ ਬੇਕਾਰ ਸੰਸੀ ਮੈਂ, ਤਰਿਓ ਬ੍ਰਹਮ ਗਿਆਨੀ, ਸਹਿ ਜੁਗਾਈ ਪਿਆ ਵਹਿ ਰਸ ਅਕਾਥੂ, ਕਥਾ ਤਨ ਜਾਨੀ, ਜਾ ਕੋ ਆਹੇ ਸੋਈ ਬਿਹਾਜ, ਹਰ ਗੁਰ ਤੇ ਬਿਨੈ ਬਸੇਰਾ, ਨਿਜ ਘਰ ਮੈਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ, ਅੰਤਰ ਜਾਮੇ ਪੁਰਖ ਬਿਦਾਤੀ ਸ਼ਰਦਾ, ਨਾਨਕ ਦਾਸ ਇਹ ਸੁਖ ਮੰਗੈ ਮੁਕੋ, ਅੰਤਰ ਜਾਮੀ ਪੁਰਖ ਬਿਦਾਤੀ ਸ਼ਰਦਾ, ਨਾਨਕ ਦਾਸ ਇਹ ਸੁਖ ਮੰਗੈ ਮੁਕੋ, ਤੁਦੇ ਆ ਗਏ।